ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਸਿਮਰ ਹੋ ਅਗਮ ਅਪਾਰਾ ਜਿਸ ਸਿਮਰਤ ਦੁੱਖ ਮਿਟੈ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵ ਗੁਰ ਮਿਲਿਆ ਸੁਖ ਹੋਈ ਰਾਮ ਹਰ ਹਰ ਸਿਮਰ ਅਗਮ ਅਪਾਰਾ ਜਿਸ ਸਿਮਰਤ ਦੁੱਖ ਮਿਟੈ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵ ਗੁਰ ਮਿਲਿਆ ਸੁਖ ਹੋਈ ਰਾਮ ਹਰ ਗੁਣ ਗਾਵ ਮੀਤ ਹਮਾਰ ਹਰ ਹਰ ਨਾਮ ਰਖੋ ਉਰਤਾਰ ਹਰ ਹਰ ਅੰਮ੍ਰਿਤ ਬਚਨ ਸੁਣਾਵ ਗੁਰ ਮਿਲਿਆ ਪ੍ਰਗਟ ਹੋਈ ਰਾਮ ਮਧੂਸੂਦਨ ਹਰ ਮਾਦ ਪ੍ਰਾਨਾ ਮੇਰਾ ਮਨ ਤਨ ਅੰਮ੍ਰਿਤ ਮੀਟ ਲਗਾਨਾ ਹਰ ਹਰ ਦਇਆ ਕਰੋ ਗੁਰ ਮੇਲੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਂਪੁਰਖ ਗੁਰ ਮਿਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ ਹਰ ਹਰ ਮਹਾਂਪੁਰਖ ਗੁਰ ਮਿਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਸਾਜੇ ਨਵਾਜ ਗੁਰੂ ਰੂਪ ਗੁਰੂ ਕੇ ਸਾਜੇ ਨਵਾਜ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਸਤਿਗੁਰ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ ਜੋ ਦੀਨ ਦੁਨੀਆਂ ਦੇ ਵਾਲੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਡੇ 'ਤੇ ਅਪਾਰ ਬਖਸ਼ਿਸ਼ ਰਹਿਮਤ ਕਰਕੇ ਸਾਨੂੰ ਇਹ ਪਾਵਨ ਸਤਸੰਗਤ ਦੀਆਂ ਘੜੀਆਂ ਬਖਸ਼ ਕਰਕੇ ਨਿਵਾਜਨਾ ਕੀਤਾ ਹੈ ਕਿਉਂਕਿ ਸਾਹਿਬਾਂ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ ਸਤ ਸੰਗਤ ਸਾਧ ਪਾਈ ਵਡਭਾਗੀ ਮਨ ਚਲਤ ਭਇਓ ਅਰੂੜਾ ਅਨਹਤ ਧੁਨ ਵਾਜੇ ਨਿਤ ਵਾਜੇ ਹਰ ਅੰਮ੍ਰਿਤ ਧਾਰ ਰਸ ਲੀੜਾ ਬੜੇ ਵੱਡੇ ਭਾਗ ਹੋਣ ਤਾਂ ਜਾ ਕਰਕੇ ਸਤਸੰਗਤ ਦੀ ਪ੍ਰਾਪਤੀ ਗੁਰੂ ਕੇ ਸਿੱਖਾਂ ਤਾਈਂ ਇਹ ਦਾਤ ਸਤਿਗੁਰੂ ਸਾਹਿਬ ਜੀ ਨੇ ਆਪ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ ਰਹਿਮਤ ਕੀਤੀ ਹੈ। ਅੱਜ ਦੇ ਦਿਹਾੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਕੀਆਂ ਪਿਆਰੀਆਂ ਸੰਗਤਾਂ ਨੇ ਨਤਮਸਤਕ ਹੋ ਕਰਕੇ ਅਰਦਾਸਾਂ ਬੇਨਤੀਆਂ ਕੀਤੀਆਂ। ਕਿਰਪਾਲੂ ਜੀ ਕਿਰਪਾ ਕਰੋ, ਇਹ ਸੰਸਾਰ ਸਮੁੰਦਰ 'ਤੇ ਆਇਆ ਹੋਇਆਂ ਨੂੰ ਕੋਈ ਮੁਕਤੀ ਦਾ ਸੁਖੈਣ ਰਸਤਾ ਬਖਸ਼ ਕਰਕੇ ਨਿਹਾਲ ਕਰੋ ਜੀ। ਕਿਰਪਾ ਦੇ ਘਰ ਵਿੱਚ ਆਉਣ ਕਰਕੇ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਡੇ 'ਤੇ ਬਖਸ਼ਿਸ਼ ਕੀਤੀ ਹੈ, ਦਿਆਲਤਾ ਕੀਤੀ ਹੈ। ਗੁਰੂ ਕਾ ਸਿੱਖਾ, ਪਰਮੇਸ਼ੁਰ ਵਾਹਿਗੁਰੂ ਦਾ ਨਾਮ ਹੀ ਇੱਕ ਐਸਾ ਆਸਰਾ ਹੈ ਜਿਹੜਾ ਇਹ ਸੰਸਾਰ ਸਮੁੰਦਰ ਤੋਂ ਤੇਰਾ ਪਾਰ ਉਤਾਰਾ ਕਰ ਸਕਦਾ ਹੈ। ਉਹ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਜੋ ਸਿੱਖ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਕਰਨ ਉਪਰੰਤ ਅੱਜ ਦੇ ਦਿਹਾੜੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਹੋਇਆ ਹੈ, ਇਸ ਸਮੇਂ ਉਹਦੇ ਪਾਵਨ ਵਿਚਾਰ ਦਾ ਸਮਾਂ ਹੈ। ਆਓ ਮਨਚਿਤ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਚਿੱਤ ਕਰਕੇ ਸਿਮਰਨ ਕਰਦੇ ਹੋਏ ਇਸ ਪਾਵਨ ਹੁਕਮ ਦੀ ਵਿਚਾਰ ਸਰਵਣ ਕਰੀਏ ਜੀ। ਪ੍ਰੇਮ ਸਤਿਕਾਰ ਸਾਹਿਬ ਜਪੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਤ ਸਰੀ ਮਹੱਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਜੈ ਸ੍ਰੀ ਰਾਗ ਦੇ ਅੰਦਰ ਗੁਰਦੇਵ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਦੇ ਦਾਤੇ ਸਤਿਗੁਰੂ ਆਪ ਦਿਆਲਤਾ ਦੇ ਘਰ ਵਿੱਚ ਆਣ ਕਰਕੇ ਦੂਜੇ ਘਰ ਸੁਰਤਾਲ ਦੇ ਵਿੱਚ ਇਹ ਪਾਵਨ ਪਵਿੱਤਰ ਸ਼ਬਦ ਦੀ ਬਖਸ਼ਿਸ਼ ਸਾਡੇ 'ਤੇ ਕਰ ਰਹੇ ਹਨ। ਆਰੰਭਤਾ ਤੋਂ ਪਹਿਲਾਂ ਮੰਗਲ ਕੀਤਾ ਹੈ, ਇੱਕ ਉਹ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਉਹ ਅਦਵੈਤ ਬ੍ਰਹਮ ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ ਪੂਰੇ ਗੁਰਾਂ ਦੀ ਕਿਰਪਾ ਦੁਆਰਾ। ਜਦੋਂ ਪੂਰੇ ਗੁਰਾਂ ਦੀ ਰਹਿਮਤ ਹੋ ਜਾਵੇ, ਪ੍ਰਸ਼ਾਦ ਕਿਰਪਾ ਹੋ ਜਾਵੇ ਤਾਂ ਉਸਦੀ ਪ੍ਰਾਪਤੀ ਹੁੰਦੀ ਹੈ, ਵਰਨਾ ਨਹੀਂ ਹੋ ਸਕਦੀ ਜੀ।
ਹਰ ਹਰ ਸਿਮਰ ਅਗਮ ਅਪਾਰਾ।
ਮਹਾਰਾਜ ਜੀ ਆਪ ਜੀ ਦੇ ਹਜ਼ੂਰ ਬੇਨਤੀ ਕੀਤੀ ਸੀ, ਆਪ ਕਿਰਪਾ ਕਰੋ, ਰਹਿਮਤ ਕਰੋ, ਇਸ ਸੰਸਾਰ ਦੇ ਅੰਦਰ ਦੁੱਖਾਂ ਦੇ ਨਾਸ ਕਰਨ ਵਾਸਤੇ ਕੋਈ ਆਪ ਜੀ ਨੇ ਦਵਾਈ ਔਖਦੀ ਬਣਾਈ ਹੈ। ਸੋ ਅਸੀਂ ਪੜ੍ਹਿਆ ਹੈ ਆਪ ਜੀ ਦੀ ਪਾਵਨ ਗੁਰਬਾਣੀ ਅੰਦਰ ਕਿ ਮਹਾਰਾਜ ਮੇਰਾ ਵੈਦ ਗੁਰੂ ਗੋਬਿੰਦਾ, ਅਸੀਂ ਤੁਸੀਂ ਸਾਡੇ ਵੈਦ ਹੋ, ਕਿਰਪਾ ਕਰਕੇ ਦੱਸੋ। ਅਸੀਂ ਸੰਸਾਰੀ ਜੀਵ ਕਦੀ ਕਾਮ ਕਰਕੇ ਸੜਦੇ ਹਾਂ, ਕਦੀ ਕ੍ਰੋਧ ਕਰਕੇ, ਕਦੀ ਲੋਭ ਕਰਕੇ, ਕਦੀ ਹੰਕਾਰ ਕਰਕੇ, ਕਦੀ ਮੋਹ ਦੇ ਮਾਰੇ ਹੋਏ। ਮਹਾਰਾਜ ਫਿਰ ਇੰਨਾ ਤਪਤ ਹੋਈ ਹੋਈ ਹੈ, ਇਹ ਜਿਹੜੀ ਹੈ ਤ੍ਰਿਸ਼ਨਾ ਦੀ ਅਗਨੀ ਦੀ ਤਪਸ਼ ਜ਼ਿਆਦਾ ਵਧੀ ਹੋਈ ਹੈ, ਇਹਦੇ ਕਰਕੇ ਬਹੁਤਾ ਸਾੜਾ ਪੈ ਰਿਹਾ ਹੈ। ਆਪ ਕਿਰਪਾ ਕਰੋ, ਰਹਿਮਤ ਕਰੋ, ਦੱਸੋ ਕਿਵੇਂ ਸਾਡਾ ਉਧਾਰ ਹੋ ਸਕਦਾ, ਕਿਵੇਂ ਤਰ ਸਕਦੇ ਹਾਂ। ਸੋ ਗੁਰਦੇਵ ਕਿਰਪਾ ਕਰਦੇ ਨੇ, ਹਰ ਹਰ ਸਿਮਰ ਉਹ ਅਗਮ ਅਪਾਰਾ। ਹੇ ਗੁਰੂ ਕੇ ਸਿੱਖੋ, ਹਰੀ ਜੋ ਪਰਮੇਸ਼ੁਰ ਵਾਹਿਗੁਰੂ ਹੈ ਜਿਹੜਾ ਸਾਰਿਆਂ ਦੇ ਪਾਪਾਂ ਨੂੰ ਹਰ ਦੇਣ ਵਾਲਾ ਹੈ, ਜਿਹੜਾ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ, ਜੀਵਨ ਦੀ ਟੁੱਟੀ ਹੋਈ ਡੋਰੀ ਨੂੰ ਜੋੜ ਕਰਕੇ ਗੁਰੂ ਕੇ ਚਰਨਾਂ ਵਿੱਚ ਇਸ ਜੀਵਨ ਦੀ ਟੁੱਟੀ ਹੋਈ ਵੇਲ ਨੂੰ ਆਪ ਕਿਰਪਾ ਕਰਕੇ ਹਰਿਆ ਭਰਿਆ ਕਰਨ ਵਾਲਾ ਜੋ ਪਰਮੇਸ਼ੁਰ ਵਾਹਿਗੁਰੂ ਹੈ, ਹਰ ਨਾਮ ਜਲ ਦਾ ਵੀ ਹੈ, ਜਿਹੜਾ ਪ੍ਰੇਮ ਰੂਪੀ ਜਲ ਪਾ ਕਰਕੇ ਭਾਈ ਇਸ ਟੁੱਟੀ ਹੋਈ ਬਿਰਤੀ ਰੂਪੀ ਵੇਲ ਨੂੰ ਹਰਿਆ ਭਰਿਆ ਕਰ ਸਕਦਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ ਕਰ। ਮਹਾਰਾਜ ਉਹਦਾ ਸਿਮਰਨ ਕਰਨੇ 'ਤੇ, ਵਾਰ ਵਾਰ ਕਰਨੇ 'ਤੇ ਕੀ ਮਹਾਰਾਜ ਉਹਦੇ ਬਾਬਤ ਅਸੀਂ ਜਾਣ ਲਵਾਂਗੇ? ਕਹਿੰਦੇ ਨਹੀਂ, ਅਗਮ ਉਹ ਗਮਤਾ ਤੋਂ ਰਹਿਤ ਹੈ, ਗਮਤਾ ਤੋਂ ਪਰੇ ਹੈ, ਬੁੱਧੀ ਦਾ ਵਿਸ਼ਾ ਨਹੀਂ। ਗੁਰੂ ਕਹਿ ਸਿੱਖਾ, ਜੇ ਬੁੱਧੀ ਦੁਆਰਾ ਜਾਣਨ ਦਾ ਯਤਨ ਕਰੇਗਾ ਉਹ ਬੁੱਧੀ ਦਾ ਵਿਸ਼ਾ ਨਹੀਂ। ਅਪਾਰਾ ਕਿਉਂ ਮਹਾਰਾਜ, ਬੁੱਧੀ ਦਾ ਵਿਸ਼ਾ ਕਿਉਂ ਨਹੀਂ? ਕਹਿੰਦੇ ਅਪਾਰਾ ਪਾਰਾਵਾਰ ਤੋਂ ਰਹਿਤ ਹੈ, ਉਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਉਹਦਾ ਸਿਰਾ ਨਹੀਂ ਕਿਸੇ ਨੂੰ ਅਜੇ ਤੱਕ ਹੱਥ ਆਇਆ, देखो वड्डे वड्डे देवी देवते 33 करोड़ देवी देवते भी ओड़क वेदां दे सिद्धांत भी स्मृतियां दे सिद्धांत शास्त्र पुराण अंजीलां फिर इसे तरीके दे नाल कुरान आदिक भी सारे उस अकाल पुरख वाहेगुरु नूं नेत नेत करके ही नमस्कार नमस्कार करके कहिंदे हन क्योंकि किसी दे पासों भी पारावार नहीं पाया जा सकिया। सो जिसने भी लिखना चाहिया सो वो सारे दे सारे जिन्हों आप पढ़ते अनंत को चाहन जो गए से आए अंत गवाए। सो जेडे वो अकाल पुरख वाहेगुरु नू खोजन वास्ते गए वो अपने आप नू गवा के आ गए। उन्होंने पूछा किसी ने कहन लगे परमेश्वर दे प्यारे हो तुसी रब दी खोज विच निकले सी हुण दसो वो परमेश्वर वाहेगुरु किवें दा प्राप्त होया तुहानू। उन्होंने कहा गुरु के सिखो जिन्होंने ये पारावार तो रहत परमेश्वर का नाम जपया है कहन लगे जब हम होते तब तू ना ही अब तू ही मैं ना ही अनल अगम जैसे लहर मैं उदद जल केवल जल माही। हे गुरु की साध संगत जी जिवें जल विच जल दियां उठियां होईयां लहर समा जांदियां हन सानू ते इवें प्रतीत होया है कि उहदे विच ही समा गए हाँ। कदी मैं करके तुरे फिरदे सां उदो परमेश्वर वाहिगुरु दूसरा लगता सी जदों दे उस तू नाल जुड़े हाँ उदो दे उहदा सरूप ही हो गए हाँ कुछ होर दिसदा ही नहीं। वह भी पारावार तो रहत हो गए उन्हों का पारावार भी फिर पाया नहीं गया किसी पासों। इस करके महाराज कहिंदे भाई हरि परमेश्वर वाहिगुरु का सिमरन करिया करो वह परमेश्वर वाहिगुरु जो दया का घर है उहदे नाम जपण करके भाई तुसी भी पारावार उस अकाल पुरख वाहिगुरु दे विच समा जावोगे जी।
जिस सिमरत दुख मिटै हमारा।
सो फिर गुरसिख मुख द्वारा बेनती आ गई महाराज असी आप जी दे पास आए सां साडे दुख बड़े ने बड़े वड्डे दुख ने गुरदेव आप जी ने शायद चंगी तरह साडी बेनती सुनी नहीं। आप जी कहिंदे जे नाम जपया करो बड़े पहला भी सानू बड़िया अजे असी अजोके समय दे पढ़े लिखे हाँ जी एक किते कोई गल होवेगी जी असी तुहाडे कोल लैण आए सी दवाई ते कदी इह हुंदा है कि सिमरन करन दे नाल दुख कट्टे जाण। गुरदेव कहिंदे हाँ भाई जिस सिमरत दुख मिटै हमारा। यह परमेश्वर वाहिगुरु का नाम कैसा इहदे सिमरन करने ते ही हमारा इत्थे बहुवचन गुरदेव जी ने वरतिया है हमारा तमाम दा साडे सारिआं दा जिहड़ा दुख है ना यह कट्टिया जाएगा ऐसा यह परमेश्वर वाहिगुरु का सिमरन है। सो जिन्ना भी रोग लगा होया जिस तरीके का भी रोग लगा होया है वह हमारा सारिआं दे रोग यह भाई नाश हो जाएंगे। सो जे की करिए जी हरि परमेश्वर वाहिगुरु जो अकाल पुरख वाहिगुरु है उहदा नाम जप किवें नाश होवेगा। जिवें विद्वान महापुरखां ने बड़े सुंदर प्रमाण अनेकां तरीकियां दे नाल दुख कट्टे जाण दे दित्ते हन। संत बाबा गुरबचन सिंह जी खालसा पिंडरांवाले महापुरखां ने इस प्रथा ही बड़ा सुंदर प्रमाण दिता है कि किसी इलाके विच एक मनुख नूं हलकाया कुत्ता वड़ गया। हलकाया कुत्ता वो वैद जी दे पास गया उन्होंने मंत्र सिद्ध किया होया सी हलका दा उन्हें पढ़ दिता जदों पढ़िया उहदा दुख दूर हो गया। कहन लगा महात्मा जी मंत्र सिद्धी मैनू भी दस दवो किते किसी होर दा इलाज करना होया तो मैं भी कर दवांगा। कहन लगे भाई तू साडे पास ही लै करके आ जावे। हुण जिथे वह मनुख नूं वड्डिया सी उह कुत्ते ने अगा होर कुत्तियां नूं वड़ दिता उन्होंने होर मनुखां नूं वड़ दिता। हुण बड़ी बिपता बन गई उस समय विचार कीती कि जे एक नूं सुनाउण जावांगे तो दूसरे चढ़ाई कर जाणगे एक दा भला तो हो जाएगा पर बाकी सारे जिहड़े ने उन्हां नूं भाई इस भैड़े रोग दे नाल उन्हां दी मौत हो सकदी है। उस समय फिर एक थां ते सारिआं नूं एकत्र करके उच्ची देणे नगारे दी चोट नाल कहिंदे उह मंत्र पढ़िया ते सारिआं दा हलका दूर हो गया। इवें भाई जिहड़ा इह वकारा रूपी कुत्ते ने अनेक ही हुण हो करके ते चिंबड़े होए ने शरीरां नूं सो मन जिहड़ा इह हलकाया हो करके तुरिआ फिरदा सी मेरे सतगुरु साहब धन गुरु नानक देव महाराज जी आप मंत्री होकर के पूरे वैद होकर के आए हैं आप कृपा की रहमत की है। फिर वेख्या कि किनू किनू किस तरीके जो वेख्या जेड़े भी पासे वेख्या जेड़े धर्मी सन वो अपना धर्म गवा चुके सन ਜਿਹੜੇ ਜਿਨ੍ਹਾਂ ਅਸਥਾਨਾਂ ਤੋਂ ਧਾਰਮਿਕ ਸੇਧ ਮਿਲਣੀ ਸੀ ਉਹਨਾਂ ਅਸਥਾਨਾਂ ਦੇ ਉੱਤੇ ਹੀ ਲਾਲਚੀ ਤੇ ਕਾਫਰ ਲੋਕ ਆਣ ਕਰਕੇ ਜਿਸ ਸਮੇਂ ਬੈਠ ਗਏ, ਜਿਸ ਸਮੇਂ ਦੀ ਅਵਸਥਾ ਆਪਾਂ ਪੜ੍ਹਨੇ, ਰਾਜੇ ਸ਼ੀਹ ਮੁਕੱਦਮ ਕੁੱਤੇ ਜਾਇਜ ਗਾਇਨ ਅੰਦਰ ਸੁੱਤੇ, ਜਿਹੜੇ ਰਾਜੇ ਸਨ ਉਹ ਸ਼ੇਰਾਂ ਦਾ ਰੂਪ ਧਾਰਨ ਕਰ ਚੁੱਕੇ ਸਨ, ਉਲਟੀ ਵਾਰ ਹੀ ਖੇਤ ਨੂੰ ਜਿਸ ਸਮੇਂ ਖਾਈ ਜਾਂਦੀ ਸੀ, ਇਹ ਹਰਕਾ ਦੀਆਂ ਨਿਸ਼ਾਨੀਆਂ ਹੁੰਦੀਆਂ। ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਜੇ ਸਮੇਂ ਦੇਸ਼ ਦਾ ਰਾਜਾ ਹੀ ਆਪਣੀ ਪ੍ਰਜਾ ਨੂੰ ਮਾਰਨ ਤੇ ਆ ਜਾਵੇ, ਸਮਝ ਲਵੋ ਕਿ ਇਹਨੂੰ ਵੀ ਲਾਲਚ ਰੂਪੀ ਹਕਾਏ ਕੁੱਤੇ ਨੇ ਵੱਢ ਲਿਆ, ਇਹਦਾ ਲਾਲਚ ਹੁਣ ਹੱਦੋਂ ਵੱਧਦਾ ਜਾਂਦਾ। ਸੋ ਉਸ ਸਮੇਂ ਮੇਰੇ ਗੁਰਦੇਵ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਕੀ ਕੀਤਾ, ਬਾਬੇ ਤਾਰੇ ਚਾਰ ਚੱਕ, ਸੋ ਚੌਵਾਂ ਹੀ ਚੱਕਾਂ ਵਿੱਚ ਜਾ ਕਰਕੇ ਕੀ ਜੀ ਸਤਨਾਮ ਪੜ ਮੰਤਰ ਸੁਣਾਇਆ। ਸੋ ਸਤਿਗੁਰੂ ਸਾਹਿਬ ਜੀ ਨੇ ਸਤਨਾਮ ਸ੍ਰੀ ਵਾਹਿਗੁਰੂ ਇਹ ਮੰਤਰ ਪੜ ਕਰਕੇ ਜਿਸ ਸਮੇਂ ਸੁਣਾਉਣਾ ਕੀਤਾ, ਵੱਡੇ ਵੱਡੇ ਹਲਕਾਇਆ ਹੋਇਆਂ ਦੇ ਜਿਹੜੇ ਸੱਜਣ ਵਰਗੇ ਠੱਗ ਬਣੇ ਫਿਰਦੇ ਸਨ, ਭੂਮੀਏ ਵਰਗੇ ਚੋਰ, ਬਾਬਰ ਵਰਗੇ ਜ਼ਾਲਮ ਬਾਦਸ਼ਾਹ, ਸਿਕੰਦਰ ਲੋਧੀ ਵਰਗੇ ਜ਼ਾਲਮ, ਸਾਰੇ ਦੇ ਸਾਰੇ, ਸਾਰਿਆਂ ਦੇ ਅੰਦਰੋਂ ਉਹ ਹਲਕਾ ਜਿਹੜਾ ਸੀ ਉਹ ਸਾਰਿਆਂ ਦੇ ਅੰਦਰੋਂ ਨਾਸ ਕਰ ਦਿੱਤਾ। ਪਰ ਜਿਸ ਸਮੇਂ ਪੂਰਾ ਵੈਦ ਮਿਲ ਜਾਵੇ, ਧੰਨ ਗੁਰਦੇਵ ਬਖਸ਼ਿਸ਼ ਕਰਦੇ ਨੇ ਗੁਰੂ ਕੇ ਖਾਲਸਾ ਜੀ, ਅੱਜ ਵੀ ਆਓ ਪੂਰੇ ਵੈਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਸ ਆਵੋ। ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਜੋ ਪਾਰਾਵਾਰ ਤੋਂ ਰਹਿਤ ਹੈ ਉਹਨੂੰ ਜਪਣਾ ਕਰ, ਜਿਵੇਂ ਉਹਨਾਂ ਸਾਰਿਆਂ ਦਾ ਦੁੱਖ ਦੂਰ ਹੋ ਗਿਆ ਤੇਰਾ ਵੀ ਦੁੱਖ ਦੂਰ ਹੋ ਜਾਵੇਗਾ। ਕੋਈ ਵੀ ਦੁੱਖ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਸ਼ੇ ਅਨੁਸਾਰ, ਸੋ ਇੱਕ ਨਿਸ਼ਾਨ ਸਾਹਿਬ ਕੇਸ਼ਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਤਰ ਹੋ ਜਾਈਏ, ਦੁਨੀਆਂ ਦੀ ਕੋਈ ਵੀ ਤਾਕਤ ਵੀ ਸਾਨੂੰ ਨਹੀਂ ਰੋਕ ਸਕਦੀ ਤੇ ਕੋਈ ਦੁੱਖ ਵੀ ਨਹੀਂ ਰਹਿ ਸਕਦਾ। ਇਹ ਏਡੀ ਵੱਡੀ ਸ਼ਕਤੀ ਹੈ, ਏਡੇ ਵੱਡੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਪਰ ਕੇਵਲ ਤੇ ਕੇਵਲ ਸਾਨੂੰ ਯਤਨ ਕਰਨਾ ਪਵੇਗਾ ਇਹਨਾਂ ਦਾ ਪੱਲਾ ਤੇ ਪਕੜ ਕੇ ਦੇਖੀਏ। ਆਪਣੀ ਚੌਧਰਪੁਣੇ ਦਾ ਹੰਕਾਰ, ਆਪਣੀ ਦਵੈਤ ਪਾਸੇ ਰੱਖ ਕਰਕੇ ਇਹ ਬੇਨਤੀ ਤੇ ਕਰੀਏ ਮਹਾਰਾਜ ਜੀ, ਸਗਲ ਦੁਆਰ ਕੋ ਛੱਡ ਕੇ ਗਹੇ ਤੁਹਾਰੋ ਦੁਆਰ, ਬਾਹੇ ਬਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਫਿਰ ਕਿਰਪਾ ਕਰਨਗੇ ਹਰ ਹਰ ਨਾਮ ਔਖਦ ਮੁਖ ਦੇਵੈ, ਕੱਟ ਜਮ ਕੀ ਫੰਦਾ। ਫਿਰ ਆਪ ਆਪਣੇ ਪਾਸੋਂ ਇਹ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਮੁੱਖ ਵਿੱਚ ਦੇ ਕਰਕੇ ਜਿੱਥੇ ਜਮਾਂ ਦੀ ਫਾਈ ਕੱਟ ਦੇਣਗੇ। ਕੇਵਲ ਤੇ ਕੇਵਲ ਇੱਥੇ ਇਹ ਨਹੀਂ ਸੋਚਣਾ ਕਿ ਗੁਰੂ ਕੀ ਬਾਣੀ ਅਗਲੇ ਲੋਕ ਦੇ ਸੁੱਖ ਦੱਸ ਰਹੀ ਹੈ, ਨਹੀਂ ਭਾਈ ਭਗਤਾਂ ਦੀ ਬਾਣੀ ਪੜ੍ਹੀਏ, ਮਹਾਰਾਜ ਜੀ ਕੀ ਤੁਸੀਂ ਅਗਲੇ ਲੋਕ ਦੇ ਸੁੱਖ ਹੀ ਦਿੰਦੇ? ਕਹਿੰਦੇ ਨਹੀਂ ਭਾਈ, ਗੁਰੂ ਕੀ ਬਾਣੀ ਇਸ ਲੋਕ ਦੇ ਵੀ ਸੁੱਖ ਦਿੰਦੀ ਹੈ। ਮਹਾਰਾਜ ਜੀ ਕਿਵੇਂ? ਕਹਿੰਦੇ ਮੋਏ ਹੋਏ ਜੋ ਮੁਕਤ ਦੇ ਹੋ ਗਏ, ਮੁਕਤ ਨਾ ਜਾਣਾ ਕੋਇਲਾ। ਜੇ ਭਲਾ ਮੋਇਆਂ ਨੂੰ ਮੁਕਤੀ ਮਿਲਣੀ ਹੈ ਤੇ ਕੌਣ ਜਾਣੇਗਾ ਕਿ ਇਹ ਮੁਕਤ ਹੋ ਗਿਆ ਹੈ? ਸੋ ਅਸੀਂ ਜੇ ਸੋਚੀਏ ਕਿ ਸਾਨੂੰ ਬੜੀਆਂ ਜੰਜੀਰਾਂ ਪਾ ਦਿੱਤੀਆਂ ਨੇ ਸਰਕਾਰਾਂ ਨੇ, ਸਾਡੇ ਪਾਸੋਂ ਤੋੜੀਆਂ ਨਹੀਂ ਜਾਣੀਆਂ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਿਆਰੇ ਭਗਤ ਭਗਤ ਕਬੀਰ ਜੀ ਨੂੰ ਪੁੱਛੋ, ਭਗਤ ਜੀ ਕਦੀ ਤੁਹਾਨੂੰ ਵੀ ਜੰਜੀਰਾਂ 'ਚ ਜਗੜਿਆ ਸੀ? ਫਿਰ ਕੀ ਹੋਇਆ? ਕਹਿਣ ਲੱਗੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਕਹਿੰਦੇ ਗੰਗਾ ਦੀਆਂ ਲਹਿਰਾਂ ਵਿੱਚ ਸੁੱਟ ਦਿੱਤਾ ਗਿਆ ਸੀ ਸਾਨੂੰ ਤੇ ਸਾਧ ਸੰਗਤ ਜੀ, ਪਰ ਧੰਨ ਅਕਾਲ ਪੁਰਖ ਵਾਹਿਗੁਰੂ ਨੇ ਸਾਰੀਆਂ ਜੰਜੀਰਾਂ ਤੋੜ ਦਿੱਤੀਆਂ, ਇੱਕ ਉਹਦਾ ਨਾਮ ਜਪਣੇ ਤੇ ਇਹ ਜੰਜੀਰਾਂ ਟੁੱਟੀਆਂ ਨੇ। ਤੁਸੀਂ ਵੀ ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਸ। ਮਹਾਰਾਜ ਕਹਿੰਦੇ ਭਾਈ ਹਰ ਹਰ ਸਿਮਰੋ ਅਗਮ ਅਪਾਰਾ, ਜੇ ਸਿਮਰਤ ਦੁੱਖ ਮਿਟੈ ਹਮਾਰਾ। ਜਿਹਦੇ ਸਿਮਰਨ ਕਰਨੇ ਤੇ ਇਹ ਜਿਹੜਾ ਦੁੱਖ ਹੈ ਉਹ ਨਾਸ ਹੋ ਜਾਵੇਗਾ ਜੀ ਕਿਸੇ ਵੀ ਤਰੀਕੇ ਦਾ।
ਹਰ ਹਰ ਸਤਿਗੁਰ ਪੁਰਖ ਮਿਲਾਵੋ।
ਸੋ ਮਹਾਰਾਜ ਜੀ ਅਸੀਂ ਆਪ ਜੀ ਦੇ ਪਾਸ ਆਏ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਕਿਰਪਾ ਕਰੋ ਸਾਡੇ ਤੇ ਕਿਰਪਾ ਕਰਕੇ। ਇਹ ਸੰਗਤਾਂ ਨੇ ਕਦੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੋਵੇਗੀ? ਮਹਾਰਾਜ ਹਰ ਹਰ ਸਤਿਗੁਰ ਪੁਰਖ ਮਿਲਾਵੋ। ਇਹ ਹਰੀ ਦੇ ਦਾਸ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ, ਪੁਰਖ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਸਾਨੂੰ ਮਿਲਾ ਦੇਣਾ ਕਰੋ। ਅਥਵਾ ਗੁਰਦੇਵ ਕਹਿੰਦੇ ਨੇ ਗੁਰਸਿੱਖਾ ਇਹ ਬੇਨਤੀ ਕਰਿਆ ਕਰ।
ਹੋਰ ਮਿਲਿਆ ਸੁਖ ਹੋਈ ਰਾਮ।
ਦੇਖ ਜਦੋਂ ਸਤਿਗੁਰੂ ਸਾਹਿਬ ਜੀ ਮਿਲ ਜਾਣ ਉਦੋਂ ਹੀ ਸੁਖ ਹੋ ਸਕਦਾ, ਵਰਨਾ ਸੁਖਾਂ ਦੀ ਪ੍ਰਾਪਤੀ ਨਹੀਂ ਹੁੰਦੀ। ਵੱਡੇ ਵੱਡੇ ਦੁਖਿਆਰੇ ਜਿਹੜੇ ਦੁੱਖਾਂ ਦੇ ਮਾਰੇ ਹੋਏ ਸਨ, ਜੇ ਸਮੇਂ ਗੁਰਦੇਵ ਜੀ ਦੀ ਸੰਗਤ ਵਿੱਚ ਆ ਗਏ, ਸੁਖਾਂ ਦੀ ਪ੍ਰਾਪਤੀ ਹੋ ਗਈ, ਸੁਖਾਂ ਦੀ। ਸੋ ਕਿਹੜੀ ਭਾਈ ਸਰਕਾਰ ਦਾਰਾ ਸ਼ਕੋ ਵਰਗੇ ਆਪਣੇ ਭਰਾ ਤੋਂ ਭੱਜੇ ਜੇ ਗੁਰੂ ਕੀ ਸ਼ਰਨ ਤੱਕੀ, ਜਿੰਨਾ ਚਿਰ ਗੁਰੂ ਕੀ ਸ਼ਰਨ ਵਿੱਚ ਰਹੇ, ਸੰਗਤ ਵਿੱਚ ਰਹੇ, ਦੁੱਖਾਂ ਤੋਂ ਬਚੇ ਰਹੇ, ਮੌਤ ਕੁਝ ਵਿਗਾੜ ਨਹੀਂ ਸਕੀ, फिर इसे तरीके दे नाल गुरु की प्यारी साध संगत जी जेड़े भी दुखी ने गुरु घर का आसरा आण करके लिया है जे प्रेमी कोड़ी वर्गे आए तो उन्होंने दुख नाश हो गए वह भी सुखा प्राप्त हो गए हैं जे इसे तरीके दे नाल आण करके बीबी रजनी ने अपने पति समेत इस स्थान के दर्शन किए जिहड़ा कोड़ पिया होया सी पति दे वह भी नाश हो गया उल्टा पिता ने सद करके राज भाग का मालक ही उसनू बना दिता तू परमेश्वर का नवाजिया होया है मैं भुलिया होया सी सो ऐसे सतगुरु साहेब उस गुरु की संगत विच पाई पला क्यों ना आईए महाराज कहिंदे गुर मिले सुख होई राम जे पूरे सतगुरु साहब जी मिल जाण अधूरे नहीं जे पूरे मिल जाण ते तां जा करके सुख मिलदा है जिवें अंधेरा नाश होने ते बड़ा घुप हनेरा होवे जे हनेरा नाश हो जावे ते फिर ही सुख मिल सकदा है असीं वी किते राय बलार जी वांग बेनती करिए सो जिवें राय बलार जी ने आण करके बेनती गुरु नानक देव महाराज जी दे चरणां च कीती सी गुरदेव सतगुरु साहब जी कृपा करो मैं आप जी दे पास एक सवाल लै करके आया हाँ पुछो राजन महाराज आप ही समझा सकते हो मैं विद्वाना की रसना तो सुनिया है गुरु का की महानता है भाई अखरी ज्ञान दे नाल कोई विद्याधारी तो हो सकता है पर सतगुरु साहब जी की रीस कोई नहीं कर सकता यह राय बलार जी दियां नजरां नाल राय बलार जी दे हिरदे नूं पुछ करके वेखिए पुछ राजन की पुछना चाहुंदा है महाराज विद्वाना दे पास सुनिया है कि जेड़ा ये हनेरा है ना जेड़ा अग्ञानता है ये हनेरे दी न्याई है महाराज मेरा अनुभव है कि यह हनेरे नालों भी माड़ी है वो किवें कहन लगे जी वेखो जिस समय मनुख हनेरे च खलोता हुंदा है उन्हूं अपने शरीर का ज्ञान जरूर हुंदा है पर अग्ञान तो एहो जी चीज है इहदे विच जदों मनुख फसिया हुंदा है अपने शरीर का भी इहनूं ज्ञान नहीं रही अपने शरीर के ज्ञान तो भी हीणा हो जाता है मेरा अनुभव यह है महाराज ये जिहड़ा अग्ञान है ये हनेरे तो भी वध माड़ा हनेरे तो भी वध बुरा है ताइयों तो फिर बचन कीते हाँ राजन बिल्कुल तेरा अनुभव ठीक है सो महाराज फिर किवें इह तों छुटकारा हो सकता है किंद पाई गुरु के उपदेश से चलन करके गुरबाणी बाणी जिहड़ी तुरकी बाणी आई है इहदा आसरा लैणे ते राजन सारा ही हनेरा चक्किया जाएगा महाराज किवें चुक्या जांदा आपां पावन बाणी च पढ़दे हां जेसो चंदा उगवै सूरज चढ़े हजार एते चानण हुंदियां गुरबिण घोर अंधार जे इन्ना चानण भी हो जावे ते गुरु साहिब जी तों बिना घोर हनेरा है फिर हनेरे दा बड़ा वड्डा गुण गुरमुख प्यारियां ने समझाया वाहिगुरु चानण का गुण समझाया है कहन लगे वेखो जिथे चानण होवे उथे हनेरा कदे भी अपना जेड़ा है जलवा नहीं मखाल सकता हाँ पर जिथे घुप हनेरा होवे उथे थोड़ा जिहा चानण भी अपनी होंद प्रगट कर दिंदा थोड़ा जिहा चानण मान लवो काली रात है एक निकी जी तील तील जगा जाल दवो बाल दवो तो अपनी होंद प्रगट कर जे बहुता प्रबंध नहीं दीवा बाल लिया तो दीवा भी हनेरे विच अपनी होंद रखता है पर जे पाई चिट्टा सूरज चढ़िया होवे जिन्नियां मर्जी कालियां वस्तुआं लै करके कोई तुरिया फिरे हनेरा करन दा यतन करे हनेरा नहीं कर सकता सो ऐसी सो पाई ये जिहड़ा चानण सतगुरु साहिब जी दे नाम दा है भावें जिन्ने मर्जी भी अग्ञान दा उपदेश देण वाले तुरे फिरन जे पूरे गुरु मिल जाण गुर मिले सुख होई राम फिर सुख हो जाणगे फिर कोई भी किसी भी तरीके दे नाल अग्ञानता दे हनेरे विच गुरु के प्यारियां नूं ढक नहीं सकदा जे
हर गुण गावो नीत हमारे
महाराज तुसीं सदीवी मिलोगे किवें सानूं इह भी दस दवो मेरे सतगुरु साहिब जी वेखो भाई इन्ना प्रेम नाल कौन समझाउंदा ऐसे सतगुरु साहिब जी सानूं कित्थों जा करके मिलणगे नहीं मिल सकदे एवें ही साडा पता नहीं सुभाअ बण गया धक्के खाण दा कोई किते धक्के खांदा फिरदा है कोई किते धक्के खांदा फिरदा है कोई मड़ियां मसाणियां नूं पूजदा फिरदा है कोई दंभियां ते पखंडियां दे पास जा करके बेपत्ती ते धीआं भैणां दी इज्जत लुटा रिहा है ऐसे सतगुरु साहिब दीन दुनिया दे वाली गुरदेव आप बख्शिश दे पात्र महाराज बख्शिश देण वाले दयालु सतगुरु जी किड्डे प्रेम नाल कहिंदे हर गुण गावो मीत हमारे हे मेरे मित्र प्यारे जी हरि परमेश्वर वाहिगुरु दे गुण गावो ते भाई लाणती कही जा सकती ना उन्हां नूं ਜਿਹੜੇ ਬੀੜੀਆਂ ਪੀਣ ਵਾਲੇ ਤੇ ਨਾਂਗਿਆਂ ਦੇ ਪਾਸੋਂ ਗਾਲਾਂ ਖਾ ਕੇ ਮਾਵਾਂ ਭੈਣਾਂ ਦੀਆਂ ਖੁਸ਼ ਹੁੰਦੇ ਹੋਣ, ਕਹਿੰਦੇ ਜੀ ਬੜਾ ਬਾਬੇ ਤੇ ਕਿਰਪਾ ਸਾਨੂੰ ਗਾਲਾਂ ਦਿੱਤੀਆਂ, ਅੱਜ ਤੇਰਾ ਬੇੜਾ ਬਹਿ ਜੇ ਉਹ ਗੁਰੂ ਗੁਰੂ ਸਾਹਿਬ ਜੀ ਤੇ ਤੈਨੂੰ ਆਪਣਾ ਮਿੱਤਰ ਤੇ ਪਰਮ ਮਿੱਤਰ ਬਣਾ ਕੇ ਉਪਦੇਸ਼ ਦਿੰਦੇ ਸਨ। ਕੀ ਕਹਿੰਦੇ ਸਨ? ਹਰੀ ਪਰਮੇਸ਼ਵਰ ਵਾਹਿਗੁਰੂ ਦੇ ਗੁਣ ਗਾਇਆ ਕਰ। ਠੀਕ ਹੈ, ਉਹਨੇ ਸੱਚੀਆਂ ਹੀ ਤੈਨੂੰ ਗਾਲਾਂ ਕੱਢੀਆਂ, ਸੱਚੀਆਂ ਹੀ। ਉਹ ਜਾਣਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਏਡਾ ਪ੍ਰੇਮ ਵਾਲਾ ਉਪਦੇਸ਼ ਛੱਡ ਕੇ ਮੇਰੇ ਕੋਲ ਆ ਗਿਆ, ਭੰਗੀ ਤੇ ਅਮਲੀ ਦੇ ਕੋਲ, ਇਹ ਗਾਲਾਂ ਹੀ ਖਾਣ ਵਾਲਾ, ਇਹਦੀ ਕਰਤੂਤ ਹੀ ਗਾਲਾਂ ਖਾਣ ਵਾਲੀ, ਹੋਰ ਹੋ ਕੀ ਸਕਦੀ? ਇਹਨੂੰ ਚਾਹੀਦੀਆਂ ਹੀ ਗਾਲਾਂ ਪੈਣੀਆਂ। ਉਹ ਚੰਗਾ ਤੇ ਸੱਚਾ ਹੀ ਹੈ, ਉਹਨੇ ਤਾਂ ਹੀ ਤੈਨੂੰ ਕੱਢੀਆਂ ਨੇ। ਸੋ ਸਤਿਗੁਰੂ ਸਾਹਿਬ ਜੀ ਬਖਸ਼ ਕਰਦੇ ਨੇ, ਹਰ ਗੁਣ ਗਾਵ ਹਮੀਤ ਹਮਾਰੇ। ਇਹ ਮਿੱਤਰ ਜੀ ਹਰੀ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰ ਰਸਨਾ ਦੁਆਰਾ।
ਹਰ ਹਰ ਨਾਮ ਰਖੋ ਉਰ ਤਾਰੇ,
ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ, ਇਹਨੂੰ ਉਰ ਹਿਰਦੇ ਵਿੱਚ ਧਾਰਨ ਕਰਕੇ ਰੱਖਣਾ ਕਰ।
ਹਰ ਹਰ ਅੰਮ੍ਰਿਤ ਬਚਨ ਸੁਣਾਵੋ।
ਸਾਨੇ ਬੇਨਤੀ ਕੀਤੀ ਮਹਾਰਾਜ ਜੀ, ਹਰੀ ਅਕਾਲ ਪੁਰਖ ਵਾਹਿਗੁਰੂ ਦੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਗੁਣਾਂ ਨੂੰ ਸੁਣਾਉਣਾ ਕਰੋ ਸਾਨੂੰ।
ਮਿਲਿਆ ਪ੍ਰਗਟ ਹੋਈ ਰਾਮ।
ਗੁਰੂ ਸਾਹਿਬ ਜੀ ਇਹ ਬੇਨਤੀ ਸੁਣ ਕਰਕੇ ਕਹਿੰਦੇ, ਗੁਰਸਿੱਖੋ ਗੁਰੂ ਵਾਲੇ ਬਣ ਜਾਵੋ, ਆਪਣੇ ਆਪ ਹੀ ਹਿਰਦੇ ਵਿੱਚੋਂ ਹੀ ਪ੍ਰਗਟ ਹੋ ਜਾਣਗੇ। ਜੇ ਭਾਈ ਗੁਰੂ ਵਾਲਾ ਹੋ ਜਾਵੇਗਾ, ਗੁਰੂ ਕੇ ਪਾਵਨ ਗੁਣ, ਗੁਰੂ ਕੀ ਪਾਵਨ ਬਖਸ਼ਿਸ਼ ਤੈਨੂੰ ਹਿਰਦੇ ਦੁਆਰਾ ਹੀ ਪ੍ਰਾਪਤ ਹੋ ਜਾਵੇਗੀ। ਜਿਹੜੇ ਹਿਰਦੇ ਦੁਆਰਾ ਤੈਨੂੰ ਕਿਹਾ ਨਾ, ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਧਾਰਨ ਕਰਕੇ ਰੱਖ, ਉੱਥੇ ਵਸਾ ਕਰਕੇ ਰੱਖ, ਵੇਖ ਤੈਨੂੰ ਵਿਚਾਰ ਕਰਨੀ ਪਵੇਗੀ ਕਿਵੇਂ ਉਹ ਪਰਮੇਸ਼ਰ ਵਾਹਿਗੁਰੂ ਹਿਰਦੇ ਘਰ ਵਿੱਚ ਵਸੇਗਾ। ਪਹਿਲਾਂ ਤੇ ਤੈਨੂੰ ਉਸ ਗੁਰੂ ਦੀ ਪ੍ਰਾਪਤੀ ਕਰਨੀ ਪਵੇਗੀ, ਗੁਰੂ ਵਾਲਾ ਬਣਨਾ ਪਵੇਗਾ। ਪਰ ਜਿਵੇਂ ਵਿਦਵਾਨਾਂ ਨੇ ਬੜਾ ਸੁੰਦਰ ਪ੍ਰਮਾਣ ਦਿੱਤਾ ਇਸ ਮੁਤਾਬਕ, ਇਸ ਬਾਬਤ ਕਿ ਕਿਸੇ ਰਾਜੇ ਨੇ ਆਪਣੀ ਪ੍ਰਜਾ ਨੂੰ ਥਾਂ ਦੇ ਦਿੱਤੇ ਥਾਂ, ਤੇ ਕਹਿਣ ਲੱਗੇ ਬੜੇ ਸੁੰਦਰ ਮਹਿਲ ਬਣਾ ਕਰਕੇ ਰੱਖੋ, ਮੈਂ ਜਦੋਂ ਤੁਹਾਡੇ ਮਹਿਲ ਤਿਆਰ ਹੋ ਜਾਣਗੇ ਮੈਂ ਫਿਰ ਫੇਰਾ ਪਾਵਾਂਗਾ, ਜਿਹਦਾ ਘਰ ਸੁੰਦਰ ਲੱਗੇਗਾ ਮੈਂ ਉਹਦੇ ਘਰ ਵਿੱਚ ਵਾਸਾ ਕਰਾਂਗਾ, ਉੱਤੇ ਬਖਸ਼ਾਂ ਕਰਾਂਗਾ, ਉਹਨੂੰ ਨਵਾਜਾਂਗਾ ਰਾਜ ਭਾਗ ਦੇ ਵਿੱਚੋਂ ਕੁੱਝ ਨਾ ਕੁੱਝ ਦੇ ਕਰਕੇ, ਹੋ ਸਕਦਾ ਮੈਂ ਉਹਨੂੰ ਰਾਜ ਭਾਗ ਦਾ ਮਾਲਕ ਹੀ ਬਣਾ ਦਊਂ। ਬੜੇ ਉਤਸ਼ਾਹ ਤੇ ਚਾਅ ਦੇ ਵਿੱਚ ਸਾਰੀ ਪ੍ਰਜਾ ਲੱਗ ਗਈ। ਸਾਰੀ ਰਾਜੇ ਨੇ ਕੁਝ ਸਮਾਂ ਵਧੇਰੇ ਲਾ ਦਿੱਤਾ, ਮਨ 'ਚ ਵਿਚਾਰ ਕੀਤੀ, ਕਈ ਮੇਰੇ ਵਰਗੇ ਅਵੇਸਲੇ ਹੋ ਗਏ ਕਿ ਹੁਣ ਰਾਜਾ ਨਹੀਂ ਮੁੜਦਾ, ਭਾਈ ਵੱਡਾ ਹੈ ਉਹ ਭੁੱਲ ਗਿਆ ਹੋਵੇਗਾ, ਉਹਨੂੰ ਨਹੀਂ ਚੇਤਾ ਰਿਹਾ ਹੋਣਾ। ਸੋ ਕਈਆਂ ਨੇ ਭਾਈ ਉਹ ਘਰਾਂ ਦੇ ਵਿੱਚ ਡੰਗਰ ਬੰਨ ਲਏ, ਡੰਗਰ ਲਿਆ ਕਰਕੇ, ਕਈਆਂ ਨੇ ਚਿਮਣੀਆਂ ਬਾਲ ਲਈਆਂ, ਘਰਾਂ ਦੀਆਂ ਕੰਧਾਂ ਹੀ ਕਾਲੀਆਂ ਕਰ ਛੱਡੀਆਂ, ਕਈਆਂ ਨੇ ਇਸੇ ਤਰੀਕੇ ਦੇ ਨਾਲ ਨਾ ਸਾਂਭ ਸੰਭਾਲ ਕੀਤੀ, ਦਰਵਾਜ਼ੇ ਭੰਨ ਲਏ, ਰੋਸ਼ਨਦਾਨ ਤੋੜ ਲਏ, ਜਿਹੜੇ ਕਲਸ ਸਨ ਬਣਾਏ ਹੋਏ ਬੜੇ ਸੁੰਦਰ ਉਹ ਵੀ ਢਾ ਦਿੱਤੇ ਕਿ ਜਦੋਂ ਰਾਜੇ ਨੇ ਆਉਣਾ ਹੀ ਨਹੀਂ ਤੇ ਇਹ ਕਿਹੜੇ ਕੰਮ ਦੇ। ਪਰ ਕਈ ਭਾਵਨਾ ਵਾਲੇ ਸਨ ਪ੍ਰੇਮੀ, ਉਹਨਾਂ ਨੇ ਮਨ 'ਚ ਵਿਚਾਰ ਕੀਤੀ, ਨਹੀਂ ਜੇ ਬਾਦਸ਼ਾਹ ਨੇ ਕਿਹਾ ਤੇ ਜ਼ਰੂਰ ਆਵੇਗਾ, ਇਹ ਨਹੀਂ ਹੋ ਸਕਦਾ, ਰਾਜਾ ਸਾਡਾ ਧਰਮੀ ਹੈ, ਜੋ ਕਹਿ ਦਿੰਦਾ ਹੈ ਉਹ ਕਰਦਾ ਹੈ। ਉਹਨਾਂ ਨੇ ਉਹਦੀ ਪ੍ਰੇਮ ਭਾਵਨਾ ਦੇ ਵਿੱਚ ਉਹਨਾਂ ਘਰਾਂ ਨੂੰ ਸਵਾਰ ਕਰਕੇ ਰੱਖਿਆ। ਸੋ ਸਵੇਰੇ ਸ਼ਾਮ ਉਹਦੇ ਗੁਣ ਵੀ ਕਹਿਣੇ ਉੱਥੇ ਬੈਠ ਕਰਕੇ, ਇੱਕ ਦਿਨ ਰਾਜੇ ਦੇ ਕੰਨਾਂ 'ਚ ਉਹਦੇ ਗੁਣਾਂ ਦੀ ਆਵਾਜ਼ ਪਈ, ਚੇਤੇ ਆਇਆ ਮੈਂ ਤੇ ਇਹਨਾਂ ਨੇ ਇਕਰਾਰ ਕੀਤਾ ਹੋਇਆ ਸੀ, ਚੱਲ ਕਰਕੇ ਘਰਾਂ ਨੂੰ ਵੇਖਣ ਵਾਸਤੇ ਆ ਗਿਆ। ਜਦੋਂ ਵੇਖੇ ਜਿਨ੍ਹਾਂ ਨੇ ਉਜਾੜ ਹੀ ਛੱਡੇ ਸਨ, ਛੱਡਿਆ ਹੀ ਕੱਖ ਨਹੀਂ ਸੀ, ਡੰਗਰ ਬੱਧੇ ਹੋਏ ਸਨ, ਜਾਂ ਜਿਨ੍ਹਾਂ ਨੇ ਕਲਸ ਭੰਨ ਸੁੱਟੇ ਸਨ, ਰੋਸ਼ਨਦਾਨ ਟੁੱਟੇ ਹੋਏ ਸਨ, ਜਿਨ੍ਹਾਂ ਦੇ ਇਸੇ ਤਰੀਕੇ ਦੇ ਨਾਲ ਦਰਵਾਜ਼ੇ ਭੱਜੇ ਹੋਏ ਸਨ, ਸਾਰਿਆਂ ਨੂੰ ਚੁੱਕ ਕਰਕੇ ਉਹਨਾਂ ਨੂੰ ਕੈਦ ਵਿੱਚ ਪਾ ਦਿੱਤਾ, ਦੂਸਰਿਆਂ ਨੂੰ ਜਿਨ੍ਹਾਂ ਨੇ ਘਰ ਦੀ ਸੋ ਪਾਈ, ਇਸ ਤਰੀਕੇ ਦੇ ਨਾਲ ਸਜਾਵਟ ਕੀਤੀ ਹੋਈ ਸੀ ਕਿ ਇਸ ਘਰ ਵਿੱਚ ਆਉਣ ਕਰਕੇ ਰਾਜੇ ਨੇ ਆਪ ਆਸਣ ਕਰਨਾ ਹੈ, ਉਹਨਾਂ ਨੂੰ ਬਖਸ਼ਾਂ ਦਿੱਤੀਆਂ। ਸੋ ਜਿਹਦਾ ਬਹੁਤਾ ਸੁੰਦਰ ਲੱਗਾ ਉਹਨੂੰ ਆਖਿਆ ਤੂੰ ਮੇਰੇ ਨਾਲ ਬੈਠ ਕਰਕੇ ਰਾਜ ਭਾਗ ਦਾ ਹੀ ਮਾਲਕ ਹੋ ਜਾ, ਮੈਂ ਅੱਜ ਤੂੰ ਤੇਰੇ ਘਰ ਵਿੱਚ ਹੀ ਰਵਾਂਗਾ। ਇਸੇ ਤਰੀਕੇ ਦੇ ਨਾਲ ਪਿਆਰੇ ਇਹ ਜਿਹੜਾ ਸਰੀਰ ਹੈ, ਸਤਿਗੁਰੂ ਸਾਹਿਬ ਜੀ ਨੇ ਸਾਨੂੰ ਇਹ ਮੰਦਰ ਦਿੱਤਾ ਹੈ, ਇਹ ਮੰਦਰ ਕਾਹਦੇ ਵਾਸਤੇ ਦਿੱਤਾ ਸੀ ਕਿ ਮੈਂ ਆਵਾਂਗਾ, ਇਹਨੂੰ ਸਵਾਰ ਕਰਕੇ ਰੱਖੀ, ਮੈਂ ਇਹਦੇ ਵਿੱਚ ਆਣ ਕਰਕੇ ਵਾਸਾ ਕਰਾਂਗਾ। ਸੋ ਤੂੰ ਰੋਜ਼ ਇਸ ਸਰੀਰ ਨੂੰ, ਇਹ ਜਿਹੜੀ ਸਵਾਸਾ ਰੂਪੀ ਪੂੰਜੀ ਤੈਨੂੰ ਦਿੱਤੀ ਹੈ, ਇਹਨੂੰ ਖਰਚ ਕਰਕੇ, ਕਿਉਂਕਿ ਘਰ ਨੂੰ ਸਵਾਰ ਕੇ ਰੱਖਣ ਲਈ ਵੀ ਮਾਇਆ ਦੀ ਲੋੜ ਪੈਂਦੀ ਹੈ, ਇਹ ਜਿਹੜੀ ਸਵਾਸਾ ਰੂਪੀ ਪੂੰਜੀ ਹੈ ਇਹ ਤੇਰੀ ਮਾਇਆ ਹੈ, ਇਹ ਸਰੀਰ ਨੂੰ ਪਰਮੇਸ਼ਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਕੇ ਤੂੰ ਪਾਈ, ਇਹਨੂੰ ਇਸ ਤਰੀਕੇ ਦੇ ਨਾਲ ਸਾਂਭ ਕਰਕੇ ਰੱਖੀ, ਚੇਤੇ ਰੱਖੀ, ਇਹ ਜਿਹੜੇ ਤੇਰੀ ਹਿਰਦੇ ਰੂਪੀ ਸੇਜਾ ਹੈ ਨਾ,
ਇਹਦੇ ਤੇ ਅਕਾਲ ਪੁਰਖ ਵਾਹਿਗੁਰੂ ਰਾਜਾ ਜਿਹੜਾ ਉਹਨੇ ਆਣ ਕਰਕੇ ਇੱਥੇ ਆਸਣ ਕਰਨਾ। ਜੇ ਉਹ ਆ ਗਿਆ, ਜਦੋਂ ਆਣ ਕਰਕੇ ਤੇਰੇ ਤੇ ਬਖਸ਼ਿਸ਼ ਕਰੇਗਾ, ਹੋ ਸਕਦਾ ਤੈਨੂੰ ਆਪਣੇ ਅਭੇਦ ਕਰਕੇ ਰਾਜ ਭਾਗ ਦਾ ਹੀ ਮਾਲਕ ਬਣਾ ਦੇਵੇ। ਕਿੰਨੇ ਕੁ ਮਹਾਂਪੁਰਖ ਮਹਾਤਮਾ ਦੀ ਕਥਾ ਆਪਾਂ ਪੜ੍ਹਦੇ ਤੇ ਸੁਣਦੇ ਹਾਂ ਜਿਨ੍ਹਾਂ ਤੇ ਪਰਮੇਸ਼ਰ ਨੇ ਇਹ ਬਖਸ਼ਿਸ਼ ਕੀਤੀ ਹੈ। ਪਰ ਕਈ ਅਵੇਸਲੇ ਹੋ ਗਏ, ਜਦੋਂ ਵੇਖਿਆ ਕਿ ਅਜੇ ਰਾਜਾ ਨਹੀਂ ਬੌੜਿਆ, ਉਹਨਾਂ ਨੇ ਕਹਿ ਦਿੱਤਾ ਇਹੋ ਜੱਗ ਮਿੱਠਾ ਅਗਲਾ ਕਿਸੇ ਨਾ ਡਿੱਠਾ। ਉਹਨਾਂ ਨੇ ਜੋ ਵਕਾਰਾ ਰੂਪੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਡੰਗਰ ਸਨ, ਉਹ ਅੰਦਰ ਬੰਨ ਲਏ ਇਸ ਸਰੀਰ ਦੇ, ਇਸ ਸਰੀਰ ਰੂਪੀ ਮੰਦਰ ਦੇ ਅੰਦਰ ਉਹਨਾਂ ਨੇ ਭਾਈ ਗੰਦਗੀ ਖਿਲਾਰ ਦਿੱਤੀ। ਕਈ ਇਸੇ ਤਰੀਕੇ ਦੇ ਨਾਲ ਚਿਮਣੀਆਂ ਬਾਲਣ ਰੂਪੀ ਸੋ ਪਾਣ ਸੁਪਾਰੀ ਖਾਤੀਆਂ, ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤੇ ਉਹ ਜੰਮ ਪਕੜ ਚਲਾਈਆ। ਸੋ ਪਾਣ ਸੁਪਾਰੀਆਂ ਖਾਣ ਡੈ ਪਏ, ਬੀੜੀਆਂ ਪੀਣ ਡੈ ਪਏ, ਧੂੰਆਂ ਕਾਲਾ ਹੀ ਕਾਲਾ। ਸੋ ਉਸ ਸਮੇਂ ਇਸ ਸਰੀਰ ਨੂੰ ਕੈਂਸਰ ਵਰਗੀਆਂ ਮਾਰੂ ਬਿਮਾਰੀਆਂ ਜਕੜ ਲਿਆ ਉਹਨਾਂ ਨੇ। ਦੂਸਰੇ ਸਨ ਜਿਨ੍ਹਾਂ ਨੇ ਪਾਏ, ਸੋ ਦਰਵਾਜ਼ਿਆਂ ਰੂਪੀ ਕੀ ਸੀ, ਸੋਹਣਾ ਮੁਖੜਾ ਸੀ, ਮੁਖੜੇ ਦੀ ਸ਼ਾਨ ਸੀ ਦਾੜਾ ਤੇ ਮੁਸ਼ਹਿਰੇ, ਉਹ ਕਟਾ ਕਰਕੇ ਸੋ ਪਾਸੇ ਹੋ ਗਏ। ਕਈਆਂ ਨੇ ਪਰਵੱਟੇ ਮਨਾ ਲਏ, ਕਈਆਂ ਨੇ ਕਲਸ਼ ਰੂਪੀ ਭਾਈ ਜਿਹੜੇ ਸਿਰ ਦੇ ਕੇਸ ਸਨ ਉਹ ਵੀ ਕਟਾ ਕੇ ਪਾਸੇ ਕਰ ਦਿੱਤੇ, ਕਲਸ਼ ਵੀ ਤੋੜ ਸੁੱਟੇ। ਸੋ ਪਰਵੱਟਿਆਂ ਰੂਪੀ ਜਿਹੜੇ ਰੋਸ਼ਨਦਾਨ ਸਨ ਉਹ ਵੀ ਤੋੜ ਸੁੱਟੇ, ਘਾਹ ਸੁੱਟੇ। ਸੋ ਦਾੜਾ ਤੇ ਮੁਸ਼ਹਿਰੇ ਵੀ ਕਟਾ ਲਏ, ਜਿਹਨਾਂ ਬਾਬਤ ਆਪਾਂ ਪੜ੍ਹਦੇ ਰਹਿਤਨਾਮਿਆਂ 'ਚ ਬਚਣ ਕਿ ਸਾਬਤ ਸੂਰਤ ਰੱਬ ਬਣਾਈ, ਬਈਮਾਨ ਨੇ ਭੰਨ ਗਵਾਈ। ਬੜੀ ਸੁੰਦਰ ਸੋਹਣੀ ਸਾਬਤ ਸੂਰਤ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ੀ ਹੋਈ ਸੀ, ਉਹ ਸਾਰੀ ਦੀ ਸਾਰੀ ਭੰਨ ਕਰਕੇ ਗਵਾ ਦਿੱਤੀ। ਰੱਬ ਦੇ ਵਿੱਚ ਦੋਸ਼ ਕੱਢਣੇ ਆ, ਰੱਬ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਦੇ। ਜੇ ਭਾਈ ਸਾਡੇ ਮੂੰਹ ਤੇ ਉਹਨੂੰ ਦਾੜਾ ਚੰਗਾ ਨਾ ਲੱਗਦਾ, ਆਉਣ ਹੀ ਕਿਉਂ ਦਿੰਦਾ? ਜੇ ਇਹ ਪ੍ਰਵੱਟੇ ਉਹਨੂੰ ਚੰਗੇ ਨਾ ਲੱਗਦੇ, ਜਿਹੋ ਜਿਹੇ ਉਹਨੂੰ ਤੇਰੇ ਮੂੰਹ ਤੇ ਚੰਗੇ ਲੱਗਦੇ ਸਨ ਉਹੋ ਜਿਹੇ ਉਹਨੇ ਦਿੱਤੇ ਨੇ ਨਾ। ਜੇ ਉਹੋ ਜਿਹੇ ਪ੍ਰਵੱਟੇ ਤੇਰੇ ਨਾ ਬਣਾਏ ਹੁੰਦੇ, ਇਹ ਜਿਹੜੇ ਕੱਟ ਕੇ ਤੇ ਆਪਾਂ ਦੱਸਣ ਦਾ ਯਤਨ ਕਰਦੇ, ਰੱਬਾ ਤੂੰ ਤੇ ਸਾਡੇ 'ਚ ਬੜੇ ਦੋਸ਼ ਰੱਖੇ ਸਨ, ਅਸੀਂ ਹੁਣ ਆਪਣੇ ਆਪ ਨੂੰ ਸਵਾਰ ਲਿਆ। ਜਦੋਂ ਉਹਨਾਂ ਨੂੰ ਵੇਖਿਆ, ਫਿਰ ਭਾਈ ਇਹ ਸਾਰੇ ਦੇ ਸਾਰੇ ਵੇਖ ਕਰਕੇ ਵਿਚਾਰ ਕੀਤੀ, ਇਹਨਾਂ ਸਾਰਿਆਂ ਨੂੰ ਜਿਹੜੀ 84 ਲੱਖ ਜੂਨ ਰੂਪੀ ਕੈਦ ਹੈ ਨਾ, ਇਹਦੇ ਵਿੱਚ ਪਾ ਦੇਣਾ ਕਰੋ, ਸਾਰੇ ਕੈਦੀ ਬਣਾ ਦਿੱਤੇ। ਸੋ ਪਰ ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਨੇ ਉਹਦੀ ਪ੍ਰੇਮਾ ਭਗਤੀ ਕੀਤੀ, ਹਿਰਦੇ ਰੂਪੀ ਸੇਜ ਵਿਛਾ ਕਰਕੇ ਰੱਖੀ ਸੀ, ਉੱਥੇ ਆਣ ਕਰਕੇ ਉੱਥੇ ਜਾ ਕਰਕੇ ਫਿਰ ਆਸਣ ਕਰ ਲਿਆ, ਉੱਥੇ ਬਖਸ਼ਿਸ਼ ਕਰ ਦਿੱਤੀ, ਰਹਿਮਤ ਕਰ ਦਿੱਤੀ, ਸਦੀਵ ਕਾਲ ਲਈ ਵਾਸਾ ਕਰ ਲਿਆ, ਉਹਨਾਂ ਨੂੰ ਆਪ ਆਪਣੇ ਗੱਦੀ ਦੇ ਮਾਲਕ ਬਣਾ ਦਿੱਤਾ, ਇੱਥੋਂ ਤੱਕ ਬਖਸ਼ਿਸ਼ ਕਰ ਦਿੱਤੀ। ਖਾਲਸਾ ਮੇਰੋ ਰੂਪ ਹੈ ਖਾਸ, ਜੇ ਖਾਲਸੇ ਨੇ ਤਨਖਾਹ ਵੀ ਲਾਈ ਤੇ ਉਹ ਵੀ ਕਲਗੀਧਰ ਪ੍ਰੀਤਮ ਜੀ ਨੇ ਪ੍ਰਵਾਨ ਕੀਤੀ ਆਪ ਕਿਰਪਾ ਦੇ ਘਰ ਵਿੱਚ ਆਣ ਕਰਕੇ। ਖਾਲਸਾ ਜੀ ਜਿੰਨੀ ਤਨਖਾਹ ਕਹਿੰਦੇ ਹੋ ਉਨੀ ਸਾਨੂੰ ਪ੍ਰਵਾਨ, ਐਸਾ ਖਾਲਸਾ ਆਪਣਾ ਗੁਰੂ ਬਣਾ ਕੇ ਥਾਪ ਦਿੱਤਾ। ਪਰ ਕਿਹੜਾ? ਜਿਹਨੇ ਭਾਈ ਹਿਰਦੇ ਕਰਕੇ, ਹਿਰਦੇ ਘਰ ਨੂੰ ਸਵਾਰ ਕਰਕੇ ਰੱਖਿਆ ਹੋਇਆ ਸੀ, ਜਿਹਨੇ ਉਹਦੇ ਵਿੱਚ ਗੰਦਗੀ ਨਹੀਂ ਖਿਲਾਰੀ, ਜਿਹਨੇ ਉਹ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਣਾ ਕੀਤਾ ਹੈ, ਉਹ ਭਾਈ ਕਿੰਨਾ ਨੇ ਜਪਿਆ ਹੈ? ਜਿਹਨਾਂ ਨੂੰ ਮਹਾਰਾਜ ਕਹਿੰਦੇ ਗੁਰ ਮਿਲਿਆ ਪ੍ਰਗਟ ਹੋਈ ਰਾਮ, ਜਿਹਨਾਂ ਨੂੰ ਪੂਰੇ ਗੁਰੂ ਮਿਲ ਗਏ ਹਨ, ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌੜ ਛੱਕ ਕਰਕੇ ਇਹ ਪਰਮ ਕਰ ਲਿਆ ਹੈ ਕਿ ਅੱਜ ਤੋਂ ਬਾਅਦ ਕਦੀ ਵਾਸਤੇ ਵੀ ਪਤਿਤ ਨਹੀਂ ਹੋਣਾ, ਅੱਜ ਤੋਂ ਬਾਅਦ ਕਦੀ ਵਾਸਤੇ ਪੰਜਾਂ ਵਿਕਾਰਾਂ ਦਾ ਸੰਗ ਨਹੀਂ ਕਰਨਾ, ਅੱਜ ਤੋਂ ਬਾਅਦ ਕਦੀ ਵਾਸਤੇ ਵੀ ਕਿਸੇ ਦੰਭੀ ਪਖੰਡੀ ਦੇ ਅੱਗੇ ਸਿਰ ਨਹੀਂ ਝੁਕੇਗਾ, ਇਹ ਸਿਰ ਗੁਰੂ ਸਾਹਿਬ ਜੀ ਦੇ ਅੱਗੇ ਝੁਕ ਗਿਆ, ਹੁਣ ਕਿਸੇ ਹੋਰ ਦਾ ਨਹੀਂ ਹੋ ਸਕਦਾ, ਇਹ ਕਿਸੇ ਦੀ ਜੀ ਹਜ਼ੂਰੀ ਨਹੀਂ ਕਰੇਗਾ। ਸੋ ਇਹ ਕਿਸੇ ਦੀ ਜੀ ਹਜ਼ੂਰੀ ਨਹੀਂ ਕਰੇਗਾ, ਇਹ ਗੁਰੂ ਕੀ ਕਿਰਪਾ ਵਾਲਾ ਹੋ ਗਿਆ ਹੈ, ਹੁਣ ਇਹ ਹਰ ਥਾਂ ਤੇ ਝੁਕਦਾ ਨਹੀਂ ਫਿਰੇਗਾ। ਪਰ ਕਿੰਨਾ ਤੇ ਬਖਸ਼ਿਸ਼ ਹੋਈ, ਜਿਹੜੇ ਗੁਰੂ ਸਾਹਿਬ ਜੀ ਨੂੰ ਮਿਲ ਗਏ ਉਹਨਾਂ ਦੇ ਹਿਰਦੇ ਘਰ ਵਿੱਚੋਂ ਆਪ ਸਤਿਗੁਰੂ ਸਾਹਿਬ ਜੀ ਪ੍ਰਗਟ ਹੋ ਆਏ ਨੇ, ਅਥਵਾ ਗੁਰੂ ਕੇ ਗੁਣ ਪ੍ਰਗਟ ਹੋ ਆਏ ਹਨ।
ਮਧੂਸੂਦਨ ਹਰ ਮਾਧੋ ਪ੍ਰਾਨਾ।
ਸੋ ਉਹ ਕੈਸਾ ਪਰਮੇਸ਼ਰ ਵਾਹਿਗੁਰੂ ਮਹਾਰਾਜ, ਇਹ ਮਨ ਬੜਾ ਜਿਹੜਾ ਚੰਚਲ ਹੈ, ਸੋ ਇਹਨੂੰ ਕਿਵੇਂ ਵਸ ਕੀਤਾ ਜਾ ਸਕਦਾ? ਕਹਿੰਦੇ ਭਾਈ ਮਧੂਸੂਦਨ, ਮਧੂਸੂਦਨ ਸੋ ਮਧੂ ਕੈਟਪ ਜਿਹੜਾ ਦੈਨ ਸੀ ਉਹਦਾ ਨਾਸ਼ ਕਰਨ ਉੱਤੇ। ਸੋ ਇਹ ਪ੍ਰਾਣਕ ਮਤ ਦੀ ਕਥਾ ਹੈ, ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਨੇ ਦਸਮ ਬਾਣੀ ਵਿੱਚ ਵੀ ਇਹਦਾ ਜ਼ਿਕਰ ਕੀਤਾ ਹੈ। ਮਧੂ ਕੈਟਪ ਨਾਮੇ ਦੈਨ ਨੂੰ ਮਾਰ ਕਰਕੇ ਤੇ ਬ੍ਰਹਮੇ ਨੂੰ ਬਚਾਉਣਾ ਕੀਤਾ ਸੀ ਪਰਮੇਸ਼ਰ ਨੇ, ਉਦੋਂ ਦਾ ਨਾਮ ਪਰਮੇਸ਼ਰ ਦਾ ਪੈ ਗਿਆ ਮਧੂਸੂਦਨ, ਜਿਹਨੇ ਮਧੂ ਕੈਟ ਨਾਮੀ ਦੈਂਤ ਦਾ ਨਾਸ਼ ਕੀਤਾ ਸੀ। ਕਹਿੰਦੇ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਮਨ ਰੂਪੀ ਮਧੂ ਕੈਟ ਦੈਂਤ ਹੈ ਨਾ, ਇਹਦਾ ਵੀ ਉਹ ਨਾਸ ਕਰ ਦੇਣ ਵਾਲਾ ਹੈ। ਮਧਸੂਦਨ ਹਰ ਮਧ ਪ੍ਰਾਣਾ, ਉਹ ਤੇਰੇ ਪ੍ਰਾਣਾਂ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ।
ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਨਾ,
ਜਿਹਨਾਂ ਤੇ ਉਹਨੇ ਬਖਸ਼ਿਸ਼ ਕੀਤੀ ਹੈ ਉਹਨਾਂ ਨੂੰ ਮਨ ਕਰਕੇ ਵੀ, ਤਨ ਸਰੀਰ ਕਰਕੇ ਵੀ, ਨਾਮ ਰੂਪੀ ਅੰਮ੍ਰਿਤ, ਇਹ ਜੋ ਅੰਮ੍ਰਿਤ ਬਾਣੀ ਹੈ ਉਹ ਮਿੱਠੀ ਲੱਗਦੀ ਹੈ। ਸੋ ਜਿਹਨਾਂ ਤੇ ਇਹ ਰਹਿਮਤ ਬਖਸ਼ਿਸ਼ ਹੋਈ ਹੈ, ਜਿਹਨਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਾਪਤ ਹੋ ਗਿਆ ਹੈ, ਉਹ ਮਨ ਕਰਕੇ ਵੀ ਪਰਮੇਸ਼ਰ ਵਾਹਿਗੁਰੂ ਦੀ ਬਾਣੀ ਦਾ ਜਾਪ ਕਰਦੇ ਨੇ, ਤਨ ਸਰੀਰ ਕਰਕੇ ਵੀ ਕਰਦੇ ਹਨ ਜੀ।
ਹਰ ਹਰ ਦਇਆ ਕਰੋ ਗੁਰ ਮੇਲੋ,
ਇਸ ਕਰਕੇ ਮਹਾਰਾਜ ਜੀ ਸਾਡੇ ਤੇ ਵੀ ਦਇਆ ਕਰੋ, ਰਹਿਮਤ ਕਰੋ, ਸਾਨੂੰ ਵੀ ਉਹ ਅਕਾਲ ਪੁਰਖ ਵਾਹਿਗੁਰੂ ਜੀ ਜੋ ਆਪ ਜੀ ਦੇ ਪਿਆਰ ਵਾਲੇ ਗੁਰਸਿੱਖ ਹਨ, ਜਿਹੜੀ ਆਪ ਜੀ ਦੀ ਪਿਆਰ ਵਾਲੀ ਸੰਗਤ ਹੈ, ਉਹਦੇ ਨਾਲ ਮੇਲ ਦਵੋ, ਅਥਵਾ ਆਪ ਆਪਣੇ ਚਰਨਾਂ ਦੇ ਮਲਾਪੀ ਕਰੋ ਜੀ ਸਾਨੂੰ ਵੀ।
ਪੁਰਖ ਨਿਰੰਜਨ ਸੋਈ ਰਾਮ,
ਮਹਾਰਾਜ ਅਸੀਂ ਆਪ ਜੀ ਦੇ ਪਾਸ ਆਏ, ਜਿਹੜਾ ਮਧੁ ਨਾਮੇ ਦੈਤ ਦਾ ਨਾਸ ਕਰਨ ਵਾਲਾ ਹੈ, ਜਿਹੜਾ ਇਹ ਮਨ ਰੂਪੀ ਦੈਂਤ ਨੂੰ ਵੀ ਜਿਹੜਾ ਪਰਮੇਸ਼ਵਰ ਵਾਹਿਗੁਰੂ ਵਸ ਕਰਨ ਵਾਲਾ ਹੈ, ਸੋ ਉਹ ਜਿਹੜਾ ਪੁਰਖ ਅਕਾਲ ਪੁਰਖ ਵਾਹਿਗੁਰੂ ਹੈ, ਪੁਰਖ ਨਾਮ ਜਿਹੜਾ ਸਾਰਿਆਂ ਚ ਪੂਰਿਆ ਹੋਇਆ, ਜਿਹੜਾ ਸਾਰਿਆਂ ਵਿੱਚ ਹੀ ਵਿਆਪਕ ਹੈ, ਨਿਰੰਜਨ ਜਿਹਨੂੰ ਕਿਸੇ ਵੀ ਤਰੀਕੇ ਦੀ ਮੈਲ ਨਹੀਂ ਲੱਗੀ ਹੋਈ, ਉਹ ਅਕਾਲ ਪੁਰਖ ਵਾਹਿਗੁਰੂ ਰਾਮ ਰਮੰਤੀ ਰਾਮਾ, ਉਹ ਜਿਹੜਾ ਰਾਮ ਸਾਰਿਆਂ ਚ ਰਮਿਆ ਹੈ, ਵਿਆਪਕ ਹੈ, ਸਾਨੂੰ ਉਹਦੇ ਮਲਾਪੀ ਕਰ ਦੇਵੋ ਜੀ।
ਹਰ ਹਰ ਨਾਮ ਸਦਾ ਸੁਖ ਦਾਤਾ,
ਜਿਹੜਾ ਕਹਿੰਦੇ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਸਦਾ ਵਾਸਤੇ ਸੁਖ ਦੇਣ ਵਾਲਾ, ਸਦਾ ਵਾਸਤੇ, ਵੇਖ ਲਓ ਨਿਰਣਾ ਹੀ ਕਰ ਦਿੱਤਾ। ਮਹਾਰਾਜ ਕਿੰਨੇ ਕੁ ਦਿਨ ਸੁਖੀ ਕਰੋਗੇ? ਮਹਾਰਾਜ ਜੇ ਨਾਮ ਜਪ ਲਈਏ ਕਿੰਨਾ ਕੁ ਸਮਾਂ ਸੁਖੀ ਰਵਾਂਗੇ? ਕਹਿੰਦੇ ਜਪ ਕੇ ਤੇ ਵੇ ਸਦਾ ਵਾਸਤੇ ਸੁਖੀ ਹੋ ਜਾਵੇਂਗਾ। ਕੋਈ ਦਿਨ ਇਹੋ ਜਿਹਾ ਜ਼ਿੰਦਗੀ 'ਚ ਨਹੀਂ ਹੋਵੇਗਾ ਜਿਸ ਦਿਨ ਤੈਨੂੰ ਆਣ ਕਰਕੇ ਦੁੱਖ ਲੱਗੇਗਾ। ਜਿਹੜੇ ਭਾਈ ਨਾਮ ਅਭਿਆਸੀ ਨੇ, ਨਿਤਨੇਮੀ ਨੇ ਗੁਰਮੁਖ ਪਿਆਰੇ, ਉਹਨਾਂ ਨੂੰ ਇਹ ਅਵਸਥਾ ਬੜੇ ਚੰਗੇ ਤਰੀਕੇ ਨਾਲ ਪਤਾ ਹੋਵੇਗੀ। ਜੇ ਕਿਤੇ ਭਾਈ ਕੋਈ ਕਾਰਨ ਕਰਕੇ ਨਿਤਨੇਮ ਛੁੱਟ ਜਾਵੇ, ਸਾਰੀ ਦਿਹਾੜੀ ਭਾਵੇਂ ਜੋ ਮਰਜ਼ੀ ਵੀ ਮਿਲਦਾ ਰਹੇ ਪਰ ਚਿੱਤ ਦੁਖੀ ਰਹਿੰਦਾ, ਦੁਖੀ। ਪਰ ਜੇ ਨਿਤਨੇਮ ਦੀ ਪਰਪਕਤਾ ਹੈ, ਫਿਰ ਕੋਈ ਵੀ ਦੁੱਖ ਨੇੜੇ ਦੀ ਲੰਘਦਾ ਹੀ ਨਹੀਂ ਕਿਸੇ ਵੀ ਤਰੀਕੇ ਦਾ। ਤੇ ਮਨ ਚ ਵਿਚਾਰ ਆ ਜਾਣੀ ਜੀ, ਜਿਹੜੇ ਪਰਮੇਸ਼ਰ ਦਾ ਨਾਮ ਜਪਣ ਵਾਲੇ ਅਸੀਂ ਬੜੇ ਬੜੇ ਮਹਾਤਮਾ, ਸਰੀਰ ਕਰਕੇ ਬਿਮਾਰੀ ਲੱਗੀ ਹੋਈ ਵੇਖੀ ਹੈ, ਉਹ ਦੁਖੀ ਨਹੀਂ ਹਨ? ਇਹ ਦੁੱਖ ਨਹੀਂ ਲੱਗਾ ਜੀ ਉਹਨਾਂ ਨੂੰ? ਨਹੀਂ ਭਾਈ, ਉਹ ਇਹ ਸਰੀਰ ਦੇ ਦੁੱਖ ਨੂੰ ਦੁੱਖ ਮੰਨਦੇ ਨਹੀਂ, ਸਰੀਰ ਦਾ ਦੁੱਖ ਉਹਨਾਂ ਨੂੰ ਲੱਗਦਾ ਹੀ ਨਹੀਂ ਜਿਵੇਂ ਦੁੱਖ ਹੈ, ਉਹ ਤੇ ਇਹ ਵਿਚਾਰ ਕਰਕੇ ਚੱਲਦੇ ਹਨ ਕਿ ਦੁੱਖ ਸੁੱਖ ਦੋ ਦਰ ਕੱਪੜੇ ਪਹਿਰੇ ਜਾਏ ਮਨੁੱਖ। ਉਹ ਇਹ ਮੰਨਦੇ ਨੇ ਕਿ ਇਹ ਦੁੱਖ ਰੂਪੀ ਕੱਪੜਾ ਇਹ ਸਰੀਰ ਦਾ ਦੁੱਖ ਹੈ, ਆਤਮਾ ਦਾ ਦੁੱਖ ਨਹੀਂ। ਉਹ ਆਤਮਕ ਚਿੰਤਨ ਹੋ ਗਿਆ ਹੈ ਉਹਨਾਂ ਦਾ, ਉਹ ਆਤਮਾ ਨੂੰ ਹੀ ਪਰਮਾਤਮਾ, ਆਤਮਾ ਪਰਾਤਮਾ ਇੱਕ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ। ਸੋ ਉਹਨਾਂ ਨੇ ਆਤਮਾ ਨੂੰ ਪਰਮਾਤਮਾ ਦੀ ਮੇਲੀ, ਜੋ ਜੋ ਪਰਮੇਸ਼ਰ ਵਾਹਿਗੁਰੂ ਦਾ ਅੰਸ਼ ਹੈ, ਜਿਹਨੂੰ ਸੋ ਭਗਤ ਜੀ ਸਾਨੂੰ ਆਪ ਕਿਰਪਾ ਕਰਕੇ ਸਮਝਾਉਂਦੇ ਸਨ ਕਿ ਆਪਣੇ ਗ੍ਰੀਵਾਨ ਮਹਿ ਸਿਰ ਨੀਵਾਂ ਕਰ ਦੇ। ਉਹਨਾਂ ਨੇ ਆਪਣੇ ਆਪਣੇ ਗ੍ਰੀਵਾਨ ਦੇ ਵਿੱਚ ਜੇ ਸਮੇਂ ਵੇਖਣਾ ਕੀਤਾ, ਫਿਰ ਪਤਾ ਲੱਗਾ ਕਿ ਐਵੇਂ ਕਦਲੀ ਭੱਜਾ ਫਿਰਦਾ ਹੈ। ਸੋ ਸਾਰਿਆਂ ਤੋਂ ਬੁਰਾ ਤੇ ਤੂੰ ਹੈ, ਤੇਰੇ ਅੰਦਰ ਹੀ ਸਾਰੇ ਪਾਪ ਛੁਪੇ ਹੋਏ ਹਨ, ਪਰ ਵਿਚਾਰ ਕਰ, ਇਹਦੇ ਅੰਦਰ ਇੱਕ ਚੰਗੀ ਚੀਜ਼ ਵੀ ਹੈ ਕਿ ਜਿਹੜੀ ਚੇਤਨ ਸਤਾ ਉਹ ਅਕਾਲ ਪੁਰਖ ਵਾਹਿਗੁਰੂ ਦੀ ਪਾਈ ਹੋਈ ਹੈ। ਉਹਨਾਂ ਉਹ ਚੇਤਨ ਸਤਾ ਦੇ ਪੁਜਾਰੀ ਹੋ ਕਰਕੇ ਉਸ ਪਰਮੇਸ਼ਰ ਵਾਹਿਗੁਰੂ ਦੇ ਨਾਲ ਆਪਣੇ ਆਪ ਨੂੰ ਮੇਲੀ ਕਰ ਲਿਆ ਹੈ, ਉਹ ਸਦਾ ਵਾਸਤੇ ਸੁਖਾਂ ਦੀ ਪ੍ਰਾਪਤੀ ਹੋ ਗਈ ਹੈ ਜੀ ਉਹਨਾਂ ਨੂੰ।
ਹਰ ਕੈ ਰੰਗ ਮੇਰਾ ਮਨ ਰਾਤਾ,
ਉਸ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਰੰਗ ਪ੍ਰੇਮ ਵਿੱਚ ਸਾਡਾ ਮਨ ਲੱਗਾ ਹੋਇਆ ਹੈ ਜੀ।
ਹਰ ਹਰ ਮਹਾਪੁਰਖ ਗੁਰ ਮੇਲੋ,
ਮਹਾਰਾਜ ਉਹ ਜਿਹੜੇ ਹਰੀ ਅਕਾਲ ਪੁਰਖ ਵਾਹਿਗੁਰੂ, ਉਹ ਜਿਹੜੇ ਮਹਾਰਾਜ ਆਪ ਜੀ ਨੇ, ਆਪ ਜੀ ਜਿਹਨਾਂ ਨੂੰ ਮਿਲੇ ਹੋ, ਉਹ ਸਾਨੂੰ ਵੀ ਮਿਲਣਾ ਕਰੋ। ਕਿਹੜੇ ਮਹਾਂਪੁਰਖ ਜੀ?
ਗੁਰੂ ਨਾਨਕ ਨਾਮ ਸੁਖ ਹੋਈ ਰਾਮ,
ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਉਹ ਸਤਿਗੁਰੂ ਸਾਹਿਬ ਜੀ ਸਾਨੂੰ ਵੀ ਮੇਲ ਦੇਣਾ ਕਰੋ। ਮਹਾਰਾਜ ਸਾਡੇ ਤੇ ਵੀ ਇਹ ਬਖਸ਼ਿਸ਼ ਕਰੋ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਤੇ ਰਹਿਮਤ ਕਰੋ। ਹਾਂ ਕਿਰਪਾਲੂ ਜੀ, ਆਪ ਜੀ ਦੀ ਸ਼ਰਨ ਤੱਕੀ ਹੈ, ਜਦੋਂ ਆਪ ਜੀ ਦੇ ਦਰਸ਼ਨ ਕਰੀਏ, ਜਦੋਂ ਆਪ ਜੀ ਦੇ ਦਰਸ਼ਨਾਂ ਨੂੰ ਆਈਏ, ਕਿਰਪਾਲੂ ਜੀ ਆਪ ਜੀ ਦੇ ਦਰਸ਼ਨ ਦੀਦਾਰੇ ਕਰਦਿਆਂ ਸਾਨੂੰ ਕਦੀ ਵੀ ਇਵੇਂ ਨਾ ਪ੍ਰਤੀਤ ਹੋਵੇ ਕਿ ਆਪ ਹੋਰ ਹੋ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਹੋਰ ਹਨ। ਜਦੋਂ ਆਪ ਜੀ ਦੇ ਦਰਸ਼ਨ ਦੀਦਾਰ ਕਰੀਏ, ਗੁਰਦੇਵ ਜੀ ਇਹੋ ਹੀ ਸਾਨੂੰ ਦਸਾਂ ਹੀ ਪਾਤਸ਼ਾਹੀਆਂ ਦੇ ਦਰਸ਼ਨ ਆਪ ਜੀ ਦੇ ਪਾਵਨ ਦੀਦਾਰਿਆਂ ਤੋਂ ਹੋ ਜਾਣ, ਸਾਡੇ ਤੇ ਇਹ ਰਹਿਮਤ ਕਰ ਦਵੋ। ਮਹਾਰਾਜ ਆਪ ਜੀ ਦੇ ਬਾਲਕ ਬੱਚੇ ਹਾਂ, ਸਾਡੇ ਅੱਖਾਂ ਦੇ ਵਿੱਚ ਜਿਹੜੀ ਇਹ ਦਵੈਤ ਬੜੀ ਹੋਈ ਹੈ, ਜਿਹੜਾ ਅਸੀਂ ਬਹਾਨੇ ਲੱਭਦੇ ਫਿਰਦੇ ਆਪ ਜੀ ਦੇ ਅੰਮ੍ਰਿਤ ਤੋਂ ਬਚਣ ਵਾਸਤੇ ਕਿ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਹੀਂ, ਮਹਾਰਾਜ ਇਹ ਦਵੈਤ ਦੇ ਮਾਰੇ ਹੋਏ ਹਨ। ਮਹਾਰਾਜ ਰਾਮਈਆ ਹੋ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ। ਕਿਰਪਾ ਕਰੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਸਾਨੂੰ ਵੀ ਮਿਲਾ ਦੇਵੋ, ਸਾਡੇ ਤੇ ਕਿਰਪਾ ਕਰੋ, ਸਾਡੇ ਹਿਰਦੇ ਚ ਇਹ ਕੇਵਲ ਤੇ ਕੇਵਲ ਇਹ ਪੰਕਤੀਆਂ ਸਾਡੀ ਜ਼ਬਾਨ ਤੇ ਨਾ ਰਹਿਣ ਕਿ ਜੋਤ ਉਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਏ। ਸਾਡਾ ਜੀਵਨ ਇਹ ਪੰਕਤੀਆਂ ਬਣ ਜਾਣ, ਜਿਸ ਦਿਨ ਬਣ ਗਈਆਂ ਉਸ ਦਿਨ ਫਿਰ ਗੁਰਸਿੱਖੋ ਸੁੱਖ ਹੀ ਸੁੱਖ ਹੋ ਜਾਣਗੇ, ਦੁੱਖ ਰਵੇਗਾ ਕੋਈ ਨਹੀਂ।
ਏਕਾਦਸ਼ੀ ਇੱਕ ਹਿਰਦੈ ਵਸਾਵੇ।
ਸੋ ਇਹ ਤੇ ਪਾਵਨ ਹੁਕਮਨਾਮੇ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੇ। ਹੁਣ ਜੋ ਲੜੀਵਾਰ ਕਥਾ ਪਾਵਨ ਗੁਰਬਾਣੀ ਦੀ ਇਸ ਸਥਾਨ ਤੇ ਚੱਲਦੀ ਹੈ, ਉਹਦੇ ਵਿੱਚ ਜੋ ਥਿੱਤੀ ਪਾਵਨ ਥਿੱਤਾਂ ਰਾਹੀਂ ਜੋ ਸਤਿਗੁਰ ਸਾਹਿਬ ਜੀ ਪੰਡਿਤ ਜਿਹੜਾ ਥਿੱਤਾਂ ਦੀ ਬੜੀ ਵਿਚਾਰ ਕਰਦਾ ਸੀ ਉਹਨੂੰ ਉਪਦੇਸ਼ ਦੇ ਰਹੇ ਨੇ ਬਲਾਵਲ ਰਾਗ ਦੇ ਵਿੱਚ। ਸੋ 15 ਥਿੱਤਾਂ, ਸੋ ਪ੍ਰਾਣਕ ਮਤ ਵਾਲੇ ਪੰਡਿਤ ਲੋਕ ਵਿਦਵਾਨ ਮੰਨਦੇ ਨੇ 15 ਥਿੱਤਾਂ ਚ ਵੱਖੋ ਵੱਖਰੇ ਵਰਤ ਕਰਨੇ, ਵੱਖੋ ਵੱਖਰੇ ਤਰੀਕੇ ਦੇ ਨਾਲ 15 ਥਿੱਤਾਂ ਦੇ ਵਿੱਚ ਆਪਣੇ ਜੀਵਨ ਨੂੰ ਬਤੀਤ ਕਰਦੇ ਨੇ। ਪਿੱਛੇ ਦਸਾਂ ਥਿੱਤਾਂ ਦੀ ਕਥਾ ਆਪ ਜੀ ਨੇ ਗੁਰਮੁਖਾਂ ਦੀ ਰਸਨਾ ਪਾਸੋਂ ਸਰਵਣ ਕਰ ਲਈ ਹੈ। ਹੁਣ ਏਕਾਦਸ਼ੀ ਗਿਆਰਵੀਂ ਜਿਹੜੀ ਥਿੱਤ ਹੈ ਜਿਹਦੇ ਵਿੱਚ ਵਰਤ ਰੱਖਦੇ ਨੇ, ਅਨੇਕ ਤਰੀਕਿਆਂ ਦੇ ਸੰਜਮ ਕਰਦੇ ਨੇ, ਉਹਦੀ ਕਥਾ ਗੁਰਦੇਵ ਜੀ ਕਹਿਣ ਲੱਗੇ ਹਨ।
ਏਕਾਦਸ਼ੀ ਇੱਕ ਹਿਰਦੈ ਵਸਾਵੇ।
ਕਹਿੰਦੇ ਗਿਆਰਵੀਂ ਦਾ ਵਰਤ ਕੀ ਹੈ, ਗਿਆਰਵੀਂ ਤੇ ਗਿਆਰਵੀਂ ਥਿੱਤ ਵਿੱਚ ਤੈਨੂੰ ਕੀ ਵਰਤਣਾ ਚਾਹੀਦਾ? ਇੱਕ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਹਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਕਰ।
ਸਾ ਮਮਤਾ ਮੋਹ ਚੁਕਾਵੇ।
ਮਹਾਰਾਜ ਵਰਤ ਰੱਖੀ ਦਾ ਕਿਹਦਾ ਵਰਤ ਰੱਖੀਏ? ਕਹਿੰਦੇ ਹਿੰਸਾ ਦਾ ਵਰਤ ਕਰ ਲਾ, ਹਿੰਸਾ ਦਾ ਜਿਹੜਾ, ਸੋ ਜ਼ਬਾਨ ਦੇ ਸਵਾਦ ਲਈ ਜੀਵਾਂ ਨੂੰ ਘਾਹ ਘਾਹ ਕਰਕੇ ਖਾਈ ਜਾਂਦਾ ਹੈ, ਹਿੰਸਾ ਕਰਦਾ, ਐਵੇਂ ਝਗੜੇ ਅਣਹੋਏ ਝਗੜੇ ਆਪਣੇ ਗਲ ਵਿੱਚ ਪਾਏ ਹੋਏ ਹਨ, ਇਹ ਛੱਡ ਦੇਣਾ ਕਰ। ਕਦੀ ਕਿਸੇ ਨੂੰ ਮਾਰ ਕਰਕੇ ਵੱਡਾ ਬਣਨਾ ਚਾਹੁੰਦਾ, ਕਦੀ ਕਿਸੇ ਨੂੰ ਨੱਪ ਕਰਕੇ ਵੱਡਾ ਬਣਨਾ ਚਾਹੁੰਦਾ, ਇਹ ਹਿੰਸਾ ਛੱਡ ਦੇ, ਮੈਂ ਫਲਾਣੇ ਦਾ ਰਾਜ ਦੱਬ ਲਵਾਂ ਫਿਰ ਬਹੁਤਾ ਵੱਡਾ ਹੋ ਜਾਵਾਂਗਾ, ਨਹੀਂ। ਕਹਿੰਦੇ ਇਹ ਹਿੰਸਾ, ਇਹ ਝਗੜੇ, ਇਹ ਜੀ ਮਾਰਨੇ ਜਿਹੜੇ, ਇਹ ਛੱਡ ਦੇਣਾ ਕਰ, ਇਹ ਵਰਤ ਕਰ। ਮਮਤਾ ਜਿਹੜੀ ਸਰੀਰ ਦੀ ਲੱਗੀ ਹੋਈ ਹੈ ਇਹਦਾ ਨਾਸ਼ ਕਰ ਦੇਣਾ ਕਰ, ਮਮਤਾ। ਸੋ ਫਿਰ ਇਸੇ ਤਰੀਕੇ ਦੇ ਨਾਲ ਮੋਹ ਜਿਹੜਾ ਮਾਇਆ ਦਾ ਲੱਗਾ ਹੋਇਆ ਹੈ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭਲਾਇਆ, ਇਹ ਜਿਹੜਾ ਮੋਹ ਲਾ ਕਰਕੇ ਬੈਠਾ ਹੋਇਆ, ਇਹ ਮੋਹ ਦਾ ਵਰਤ ਕਰ।
ਫਲ ਪਾਵੇ ਬ੍ਰਤ ਆਤਮ ਚੀਨੈ।
ਕਹਿੰਦੇ ਇਹ ਜਿਹੜਾ ਮਹਾਨ ਫਲ ਤੈਨੂੰ ਫਿਰ ਪ੍ਰਾਪਤ ਹੋ ਜਾਵੇਗਾ ਜੇ ਆਤਮਾ ਸਰੂਪ ਨੂੰ ਚੀਨੇ ਜਾਣ ਲੈਣਾ ਕਰੇਗਾ। ਮਹਾਰਾਜ ਫਲ ਕੀ ਮਿਲੇਗਾ? ਕਹਿੰਦੇ ਆਤਮ ਸਰੂਪ ਨੂੰ ਜਾਣ ਲਵੇਗਾ, ਆਤਮ ਸਰੂਪ ਨੂੰ ਫਿਰ ਪਤਾ ਲੱਗ ਜਾਵੇਗਾ ਤੈਨੂੰ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਫਿਰ ਉਹ ਜਿਹੜਾ ਆਤਮਾ ਨੂੰ ਚੀਨੇ ਜਾਣਨਾ, ਇਹੋ ਹੀ ਤੈਨੂੰ ਫਲ ਦੀ ਪ੍ਰਾਪਤੀ ਹੋਵੇਗੀ, ਇਹ ਫਲ ਮਿਲੇਗਾ। ਉਹਦਾ ਫਲ ਵੀ ਮਿਲਦਾ ਹੈ ਇੱਥੇ, ਇਹ ਫਲ ਤੈਨੂੰ ਪ੍ਰਾਪਤ ਹੋ ਜਾਵੇਗਾ।
ਅਖੰਡ ਰਾਜ ਤਤ ਨਹੀਂ ਵੀਨੈ।
ਪਰ ਮਹਾਰਾਜ ਕਹਿੰਦੇ ਜੇ ਪਖੰਡ ਦੇ ਵਿੱਚ ਲੱਗਾ ਰਿਹਾ, ਪਖੰਡ ਦੇ ਵਿੱਚ ਬਾਹਰੀ ਪਖੰਡੀ ਕਰਦਾ ਰਿਹਾ, ਵਰਤ ਰੱਖ ਕੇ ਬੈਠ ਗਿਆ, ਨਹੀਂ ਜੀ ਮੈਂ ਅੱਜ ਦੇ ਦਿਹਾੜੇ ਖਾਣਾ ਕੁਝ ਨਹੀਂ, ਜਿਵੇਂ ਏਕਾਦਸ਼ੀ ਵਰਤ ਵਿੱਚ ਇਹ ਮੰਨਦੇ ਨੇ ਕਿ ਜੇ ਕੋਈ ਫਲ ਖਾ ਲਵੇ ਨਾ, ਫਲ ਫਰੂਟ ਖਾ ਲਵੇ ਤੇ ਉਹਦਾ ਸਾਰੇ ਦਾ ਸਾਰਾ ਵਰਤ ਦਾ ਉਹਨੂੰ ਫਲ ਪ੍ਰਾਪਤ ਨਹੀਂ ਹੁੰਦਾ। ਮਹਾਰਾਜ ਕਹਿੰਦੇ ਜੇ ਤੇ ਇਹ ਪਖੰਡ ਕਰਦਾ ਰਵੇਗਾ, ਪਖੰਡ ਰਚਿਤ, ਸੋ ਪਖੰਡ ਰਾਜ ਤਤ ਨਹੀਂ ਬੀਨਾ, ਬੀਨੇ ਨਾਮ ਹੁੰਦਾ ਦੱਸਣ ਦਾ। ਕਹਿੰਦੇ ਫਿਰ ਤਤ ਸਰੂਪ ਨਹੀਂ ਤੈਨੂੰ ਦੱਸੇਗਾ, ਨਹੀਂ ਪ੍ਰਾਪਤ ਹੋ ਸਕਦਾ ਜੇ ਪਖੰਡ ਦੇ ਵਿੱਚ ਹੀ ਤੂੰ ਰਾਜ ਲੱਗਿਆ ਰਿਹਾ ਤੇ।
ਨਿਰਮਲ ਨਿਰਾਹਾਰ ਨਿਰ ਕੇਵਲ।
ਭਾਈ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਨਿਰਮਲ ਹੈ, ਮੈਲ ਤੋਂ ਰਹਿਤ ਕਰਨ ਵਾਲਾ ਹੈ, ਨਿਰਆਹਾਰ ਹੈ, ਉਹਨੂੰ ਕਿਸੇ ਵੀ ਤਰੀਕੇ ਦੀ ਹਾਰ ਭੁੱਖ ਨਹੀਂ ਹੈ, ਨਿਰ ਕੇਵਲ ਉਹ ਭਾਈ ਤੈਨੂੰ ਵੀ ਦੁੱਖਾਂ ਤੋਂ ਰਹਿਤ ਕਰ ਦੇਣ ਵਾਲਾ ਹੈ।
ਉੱਚਾ ਸਾਚੇ ਨਾ ਲਾਗੈ ਮਨ।
ਭਾਈ ਆਪ ਸੁੱਚਾ ਹੈ, ਤੈਨੂੰ ਵੀ ਸੁੱਚਾ ਕਰ ਦੇਵੇਗਾ, ਆਪ ਸੱਚ ਸਰੂਪ ਹੈ, ਤੈਨੂੰ ਵੀ ਸੱਚ ਪ੍ਰਤੱਗੀ ਬਣਾ ਦੇਵੇਗਾ, ਨਾ ਆਪ ਮੈਲਾ ਹੈ, ਨਿਰਮਲ ਹੈ, ਮੈਲ ਤੋਂ ਰਹਿਤ ਹੈ, ਇਹਨੂੰ ਵੀ ਮੈਲ ਤੋਂ ਰਹਿਤ ਕਰ ਦੇਵੇਗਾ। ਜਿਹੜੇ ਉਹਦੀ ਸ਼ਰਨ ਵਿੱਚ ਆ ਗਏ ਮੈਲ ਦੁੱਖ ਤੋਂ ਰਹਿਤ ਹੋ ਗਏ ਹਨ।
ਜਹਿ ਦੇਖੋ ਤਹਿ ਏਕੋ ਏਕਾ,
ਕਹਿੰਦੇ ਜਿੱਥੇ ਜਿੱਥੇ ਵੀ ਵੇਖਦੇ ਹਾਂ ਉੱਥੇ ਉਹੋ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਨੂੰ ਨਜ਼ਰੀ ਆਉਂਦਾ ਹੈ ਜੀ।
ਹੋਰ ਜੀ ਪਾਏ ਵੇਖੋ ਵੇਕਾ,
ਪਰ ਹੋਰ ਜਿੰਨੇ ਵੀ ਜੀਵ ਹਨ ਉਹ ਇੱਕ ਹੀ ਹੈ ਸਾਰਿਆਂ ਦੇ ਵਿੱਚ, ਪਰ ਜੀਵ ਉਹਨੇ ਵੱਖੋ ਵੱਖਰੇ, ਵੇਖੋ ਵੇਕਾ ਵੱਖੋ ਵੱਖਰੇ, ਕਿਸੇ ਚ ਰਾਜਸੀ ਸੁਭਾਅ ਜ਼ਿਆਦਾ, ਕਿਸੇ ਤਾਮਸੀ ਜ਼ਿਆਦਾ, ਕਿਸੇ ਸਾਧਕੀ ਸੁਭਾਅ ਜ਼ਿਆਦਾ ਹੈ। ਸੋ ਉਹਨੇ ਜੀ ਜਿਹੜੇ ਨੇ ਇਹ ਵੱਖੋ ਵੱਖਰੇ ਸੁਭਾਵਾਂ ਦੇ ਬਣਾਏ ਹੋਏ ਨੇ, ਪੈਦਾ ਕੀਤੇ ਹਨ।
ਫਲੋ ਹਾਰ ਕੀਏ ਫਲ ਜਾਏ,
ਕਹਿੰਦੇ ਜੀ ਫਲੋ ਫਲੋ ਹਾਰ ਜੇ ਫਲ ਖਾਣ ਦੇ ਨਾਲ ਕਹਿੰਦੇ ਉਹਨਾਂ ਦਾ ਫਲ ਚੜਾ ਜਿਹੜਾ ਹੈ ਉਹ ਚਲਿਆ ਜਾਂਦਾ ਏਕਾਦਸ਼ੀ ਵਰਤ ਵਾਲਿਆਂ ਦਾ। ਇੱਥੇ ਮਹਾਰਾਜ ਕਹਿੰਦੇ ਜੇ ਪਾਏ ਤੂੰ ਹਿਰਦਾ, ਸੋ ਵਿਕਾਰਾਂ ਦਾ ਜੇ ਤਿਆਗ ਨਾ ਕੀਤਾ, ਜੇ ਵਿਕਾਰ ਛਕ ਲਏ ਏਕਾਦਸ਼ੀ ਤੇ ਵੀ ਵਿਕਾਰਾਂ ਦੀ ਸੰਗਤ ਚਲਾ ਗਿਆ ਤੇ ਫਿਰ ਇਹ ਫਲ ਨਾਸ ਹੋ ਜਾਵੇਗਾ। ਜਿਹੜਾ ਉਹਨਾਂ ਦਾ ਰਸ ਹੈ ਉਹਦਾ ਤਿਆਗ ਕਰਨਾ ਕਰ, ਕਾਮ ਦਾ ਰਸ ਤਿਆਗ, ਲੋਭ ਦਾ ਤਿਆਗ, ਮੋਹ ਦਾ ਤਿਆਗ, ਜਦੋਂ ਉਹਨਾਂ ਦਾ ਰਸ ਤਿਆਗ ਦੇਵੇਗਾ ਤੇ ਫਿਰ ਫਲ ਪ੍ਰਾਪਤ ਹੋਵੇਗਾ।
ਰਸ ਕਸ ਖਾਏ ਸਾਧ ਗਵਾਏ,
ਰਸ ਕਸ ਖਾਣ ਨਾਲ, ਰਸ ਖਾਣ ਨਾਲ ਜੀ ਕਸ ਰਸ, ਸੋ ਫਲਾਂ ਦੇ ਰਸ ਕੱਢ ਕੱਢ ਕੇ ਅਥਵਾ ਅਰਕ ਕੱਢ ਕੱਢ ਕੇ ਖਾਣ ਦੇ ਨਾਲ ਕਹਿੰਦੇ ਸਾਧ ਜਿਹੜਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਸਵਾਦ ਸੀ ਉਹ ਗਵਾ ਲਿਆ ਹੈ। ਆ ਜਿਹੜੀਆਂ ਸ਼ਰਾਬਾਂ ਪੀਣੀਆਂ ਭੈੜੀਆਂ ਗੰਦੀਆਂ, ਸੋ ਇਹਨਾਂ ਨੂੰ ਪੀਣ ਦੇ ਨਾਲ ਜਿਹੜੇ ਜ਼ਬਾਨ ਦੇ ਸਵਾਦ ਸਨ ਉਹ ਤੂੰ ਗਵਾ ਲੈਣਾ ਕੀਤਾ, ਨਾਮ ਦਾ ਸਵਾਦ ਤੈਨੂੰ ਨਹੀਂ ਆਉਂਦਾ। ਸੋ ਕੌੜੀ ਜ਼ਹਿਰ ਵਰਗੀ ਸ਼ਰਾਬ ਪੀ ਕੇ ਕਹਿੰਦਾ ਬੜਾ ਆਨੰਦ ਬਣਿਆ ਹੈ, ਪਰ ਵਿਚਾਰ ਕਰਕੇ ਵੇਖ ਜਿਹਨਾਂ ਨੂੰ ਨਾਮ ਰਸ ਲੱਗਾ ਹੋਇਆ ਹੈ ਉਹਨਾਂ ਨੂੰ ਪੁੱਛੋ, ਕਹਿੰਦੇ ਲਾਲ ਰੰਗ ਕਦੇ ਉੱਤਰ ਨਾ ਜਾਏ। ਕਹਿੰਦੇ ਭਾਈ ਇਹ ਜਿਹੜਾ ਪ੍ਰੇਮ ਰੂਪੀ ਰੰਗ ਹੈ ਨਾ, ਰੰਗ ਜਿਹੜਾ ਪ੍ਰੇਮ ਲੱਗ ਗਿਆ ਇਹ ਕਦੀ ਵਾਸਤੇ ਉੱਤਰਦਾ ਨਹੀਂ। ਪੀਤੀ ਹੋਈ ਸ਼ਰਾਬ ਦਾ ਨਸ਼ਾ ਤੇ ਦਿਨ ਚੜ੍ਹਦੇ ਨੂੰ ਨਾਸ ਹੋ ਜਾਵੇਗਾ। ਰਾਤ ਦੀ ਪੀਤੀ ਦਿਨ ਚੜ੍ਹਦੇ ਨੂੰ ਕਹਿੰਦਾ ਜੀ ਹੁਣ ਰਾਤ ਦੀ ਤੋੜ ਲੱਗੀ ਹੋਈ ਲਈ ਦਿਨੇ ਪੀਵਾਂਗਾ, ਦਿਨ ਦੀ ਪੀਤੀ ਰਾਤ ਨੂੰ ਫਿਰ ਡੱਫੀ ਪਈ। ਪਰ ਜਿਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਰਸ ਆ ਗਿਆ ਉਹ ਕਦੀ ਵਾਸਤੇ ਨਾਸ ਨਹੀਂ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਰਸ ਕਸ ਖਾਏ, ਰਸ ਤੇ ਕਸ ਖਾਣੇ ਤੇ ਸੋ ਜਿਹੜਾ ਸਾਧ ਸੀ ਉਹ ਗਵਾ ਲੈਣਾ ਕੀਤਾ ਹੈ, ਨਾਸ ਹੋ ਗਿਆ ਹੈ ਜੀ।
ਕੂੜੇ ਲਾਲਚ ਲਪਟ ਲਪਟਾਏ,
ਝੂਠੇ ਲਾਲਚਾਂ ਦੇ ਵਿੱਚ ਲੱਗਾ ਹੋਇਆ ਲਪਟਾਏ ਉਹਨਾਂ ਦੇ ਵਿੱਚ ਹੀ ਖਚਤ ਹੋ ਰਿਹਾ ਹੈ।
ਕੂੜੇ ਲਾਲਚ ਲਪਟੇ ਲਪਟਾਏ,
ਲਾਲਚਾਂ ਝੂਠੇ ਲਾਲਚਾਂ ਦੇ ਵਿੱਚ ਲਪਟੇ ਲੰਪਟ ਹੋਇਆ ਹੈ, ਲੱਗਾ ਹੋਇਆ ਲਪਟਾਏ ਉਹਨਾਂ ਚ ਲਪਾਏ ਮਾਨਤਾ ਹੋ ਗਈ ਹੈ ਇਸਦੀ।
ਛੁੱਟੈ ਗੁਰਮੁਖ ਸਾਚ ਕਮਾਏ,
ਮਹਾਰਾਜ ਕੋਈ ਛੁੱਟਣ ਦਾ ਢੰਗ ਦੱਸੋ। ਕਹਿੰਦੇ ਛੁੱਟ ਜਾਵੇਗਾ ਜੇ ਗੁਰਮੁਖ ਹੋ ਕਰਕੇ, ਮਨਮੁਖ ਨਹੀਂ, ਮਨ ਨੂੰ ਮੁਖੀ ਬਣਾ ਕਰਕੇ ਨਹੀਂ, ਜੇ ਗੁਰੂ ਨੂੰ ਮੁਖੀ ਬਣਾ ਕਰਕੇ ਚੱਲੇਗਾ। ਵੇਖੋ ਕਿੰਨਾ ਵੱਡਾ ਸਿਧਾਂਤ ਹੈ ਮਹਾਰਾਜ, ਮੇਰਾ ਮਨ ਨਹੀਂ ਇਹ ਕਰਦਾ ਅਜੇ, ਤੇ ਮਹਾਰਾਜ ਕਹਿੰਦੇ ਫਿਰ ਤੂੰ ਮਨਮੁਖ ਹੈ। ਜੇ ਤੂੰ ਮਨ ਦੇ ਮਗਰ ਲੱਗਾ ਹੋਇਆ ਹੈ, ਬਾਬਾ ਜੀ ਅੰਮ੍ਰਿਤ ਤੇ ਛਕ ਲਈਏ ਪਰ ਅਜੇ ਮਨ ਨਹੀਂ ਮੰਨਦਾ, ਗੁਰਸਿੱਖਾ ਇਹਨੂੰ ਹੀ ਮਨਮੁਖ ਕਹਿੰਦੇ ਨੇ। ਗੁਰਸਿੱਖਾ ਤੂੰ ਤੇ ਦੂਸਰੇ ਨੂੰ ਜਾ ਕੇ ਪੁੱਛਿਆ ਉਹ ਤੇਰੇ ਬਾਰੇ ਪਤਾ ਲੱਗਾ ਤੂੰ ਤੇ ਬੜਾ ਸ਼ਰਾਬੀ ਕਬਾਬੀ ਸਾਂ, ਬੜੇ ਭੈੜੇ ਜੀਵਨ ਵਾਲਾ ਹਾਂ, ਆਹ ਤੂੰ ਭਾਈ ਕਦੋਂ ਦਾ ਛਕ ਲਿਆ ਏ, ਅੰਮ੍ਰਿਤ ਕਦੋਂ ਦਾ ਛਕ ਲਿਆ ਏ, ਕਿਵੇਂ ਛੱਡ ਦਿੱਤੀ ਤੂੰ ਭੈੜੀ ਸ਼ਰਾਬ, ਕਿਵੇਂ ਗੰਦੇ ਕੁਕਰਮ ਛੱਡ ਦਿੱਤੇ। ਉਹਨੇ ਬੇਨਤੀ ਕੀਤੀ ਗੱਲ ਚ ਪੱਲਾ ਕਪਾ ਕਰਕੇ, ਗੁਰਸਿੱਖਾ ਮੇਰੇ ਵੱਸ ਵਿੱਚ ਕਿੱਥੋਂ ਸੀ, ਮੈਂ ਤੇ ਗੁਰੂ ਕੀ ਆਗਿਆ ਜਾਣ ਕਰਕੇ, ਮੈਂ ਤੇ ਗੁਰੂ ਦਾ ਹੁਕਮ ਮੰਨ ਕਰਕੇ, ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਮੈਨੂੰ ਕਥਾ ਸੁਣੀ ਸੀ, ਮੈਂ ਗੁਰੂ ਕੇ ਪਿਆਰਿਆਂ ਦੀ ਰਸਨਾ ਤੋਂ, ਕਿ ਭਾਈ ਦਾਨ ਸਿੰਘ ਨੂੰ ਕਿਹਾ ਸੀ ਕਿ ਭਾਈ ਦਾਨਿਆ ਜਦੋਂ ਉਹਨੇ ਅੰਮ੍ਰਿਤ ਨਹੀਂ ਛੀ ਸਕਿਆ, ਉਹਨੇ ਬੇਨਤੀ ਕੀਤੀ ਸੀ ਮਹਾਰਾਜ ਜੇ ਮੈਂ ਤੰਬਾਕੂ ਛੱਡਿਆ ਤੇ ਮੈਨੂੰ ਦੱਬੂ ਪੈ ਜਾਵੇਗਾ। ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ ਸਨ, ਦਾਨਿਆ ਪਰਵਾਹ ਨਾ ਕਰ, ਤੇਰੇ ਸਾਰੇ ਰੋਗਾਂ ਦਾ ਹੱਲ ਇੱਕ ਅੰਮ੍ਰਿਤ ਹੈ ਖੰਡੇ ਬਾਟੇ ਦਾ, ਜੇ ਤੂੰ ਛਕ ਲਵੇ ਤੇ ਤੇਰੇ ਸਾਰੇ ਰੋਗਾਂ ਦੀ ਜ਼ਿੰਮੇਵਾਰੀ ਸਾਡੀ। ਜਦੋਂ ਮੈਂ ਇਹ ਬਚਨ ਸੁਣਿਆ ਨਾ ਗੁਰੂ ਕਿਆ ਸਿੱਖਾ, ਮੈਂ ਸਾਰੇ ਹੀ ਜਿਹੜੇ ਹੀਲੇ ਕਰਨੇ ਛੱਡ ਦਿੱਤੇ, ਸਾਰੇ ਮਨ ਦੀਆਂ ਜਿਹੜੀਆਂ ਪਰੇਸ਼ਾਨੀਆਂ ਸੀ ਪਾਸੇ ਰੱਖ ਕੇ ਇਹ ਸੋਚ ਲਿਆ ਕਿ ਕਲਗੀਧਰ ਪਾਤਸ਼ਾਹ ਜੀ ਹੀ ਮੇਰੇ ਰਾਖੇ ਹਨ। ਜਦੋਂ ਉਹ ਰਾਖੇ ਹੋ ਗਏ ਤੇ ਫਿਰ ਗੁਰਸਿੱਖਾਂ ਮੈਨੂੰ ਕਾਹਦੀ ਚਿੰਤਾ ਕਰਨ ਦੀ ਲੋੜ ਸੀ। ਜਿਹੜਾ ਸਰਬੰਸ ਦਾਨ ਕਰਕੇ ਸਾਨੂੰ ਬਚਾਉਂਦਾ ਹੋਵੇ ਉਸ ਗੁਰੂ ਦੇ ਆਖੇ ਲੱਗ ਕਰਕੇ ਇਹ ਅੰਮ੍ਰਿਤ ਪਾਨ ਕੀਤਾ ਏ, ਤਾਂ ਕਰਕੇ ਮਹਾਰਾਜ ਕਹਿੰਦੇ ਗੁਰਸਿੱਖਾ ਜੇ ਤੂੰ ਗੁਰਮੁਖ ਹੋ ਕਰਕੇ, ਸੋ ਛੂਟੈ ਗੁਰਮੁਖ ਸਾਚ ਕਮਾਏ, छुट जावेगा इस संसार तो जे सच की प्राप्ति सच परमेश्वर वाहिगुरु के नाम की कमाई करेगा। यह पाए यह सतगुरु साहब जी ने पावन उपदेश बख्शिश किया। एक बेनती है विशेष सारिया संगतों नू गुरसिखा वालों ये हुक्म होया सी कि बेनती जरूर करिया जे साध संगत जी जिहड़ा समा चल रहा है वैसे भी वह कहिंदे सन श्री अकाल तख्त साहब जी के अटैक की फोटो तो सचखंड श्री हरिमंदर साहब जी दीआं तस्वीरां अपने घर विच जरूर लावो तां जो सानू चेते रवे कि असी कौन हाँ ते किधर नू जाना है। जिहड़े ये संकट के समय हन इन्हां विच सानू उह साडी सहायता करनगीआं। ये बेनती हरेक गुरसिख के घर विच ये तस्वीर होनी चाहीदी है क्यों आने वाली पीढ़ियां नसलां सानू जरूर पुछन कि साढ़े आ जिहड़ी तुसीं तस्वीर लाई असी श्री अकाल तख्त साहब जी की ये तस्वीर वेखी नहीं की कारण है। हुण ते बड़ा सुंदर उत्थे इमारत है तुहाडा इतिहास उस तस्वीर तो ही तुहाडे बच्चे जान लैणगे तुहाडे पासों नहीं तो जिन्ना वेसला पण आ रहा है लगता नहीं वह दिन दूर नहीं जदों असी अपने बच्चों नूं अपने इतिहास तो वांझे कर देवांगे। सो इस करके ये बेनती गुरमुखा दी रसना तो यह दास तक पहुंची सी चित नूं चंगी लगी बेनती करनी जरूरी समझी है। कृपा करिया जे सतगुरु साहब जी की पावन गुरबाणी की कथा करदे आ एक नहीं अनेक प्रकार दियां भुल्लां हो जांदियां हन। सतगुरु ते गुरु की संगत बख्शन हार है जी बख्श लैणियां जी अगाह तो समत बख्शनी देहो सज्जन आसीसड़ियां जे होवे साहिब सिओ मेल।
ਹੁੰਦੇ ਲਾਲਚ ਲਪਟੈ ਲਪਟਾਏ ਛੂਟੈ ਗੁਰਮੁਖ ਸਾਜ ਕਮਾਏ।